ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ, ਕਹਿ ਰਵਿਦਾਸ ਆਸ ਲੱਗ ਜੀ। ਚਿਰ ਪਇਓ ਦਰਸ਼ਨ ਦੇਖੇ ਪ੍ਰਭ ਕੀ ਜੈ, ਕਿਰਪਾ ਨਿਧਾਨ। ਹਮ ਹਰ ਗੁਣ ਗਾਵਹਿੰਗੇ, ਹਮ ਤੁਮਰੀ ਕਰੋ ਨਿਤ ਆਸ ਪ੍ਰਭ। ਮੋਹਿ ਕਬ ਗਲ ਲਾ ਰਹੰਗ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ। ਮੋਹਿ ਕਬ ਗਲ ਲਾ ਰਹੰਗ, ਮੈਂ ਤੇਰਾ ਹੋ ਗਿਆ ਜੀ। ਮਾਲਕਾ ਬਣ ਕੇ ਰਹੀ ਤੂੰ ਤੇਰਾ ਹੋ ਗਿਆ ਜੀ, ਮਾਲਕਾ ਬਣ ਕੇ ਰਹੀ ਤੂੰ ਮੇਰਾ।
ਰਹੀ
ਬਿਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰ ਰਾਖ ਪੈਰ ਨਾਮ ਆਪਣੇ ਕੀ ਕਰਨ ਕਰਾਵਨ ਹਾਰ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਭਾਵੇਂ ਬੁਰੇ ਭਾਵੇਂ ਭਲੇ ਭਾਵੇਂ ਬੁਰੇ ਭਾਵੇਂ ਭਲੇ ਭਾਵੇਂ ਬੁਰੇ
ਅਪਰਾਧ ਕਰਤ ਹੈ ਜੇਤ
ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਕਿਰਪਾ ਸਾਡੇ ਸਾਰਿਆਂ ਉੱਤੇ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛ ਹੈ ਜਿਨ ਹਰ ਨਾਮ ਹਿਰਦੈ ਪਰੋਏ ਸਤਿਗੁਰੂ ਕਹਿੰਦੇ ਨੇ ਜਿਹੜੇ ਅੰਦਰ ਵਾਹਿਗੁਰੂ ਦਾ ਨਾਮ ਪਰੋ ਲੈਂਦੇ ਨੇ ਉਹਨਾਂ ਦੀ ਧੂੜ ਮਿਲਦੀ ਪਰ ਨਾਮ ਅੰਦਰ ਕਿਵੇਂ ਪਰੋਇਆ ਜਾਂਦਾ ਗੁਰਮੁਖੋ ਉਹਦੇ ਵਾਸਤੇ ਸਾਧ ਸੰਗਤ ਵਿੱਚ ਆਉਣਾ ਬੜਾ ਜ਼ਰੂਰੀ ਹੈ ਸਾਧ ਸੰਗਤ ਵਿੱਚ ਆ ਕੇ ਸੱਤ ਅਸੱਤ ਦਾ ਪਤਾ ਲੱਗਦਾ ਇੱਥੇ ਆ ਕੇ ਗੁਰਮਤ ਦੀ ਸੋਝੀ ਹੁੰਦੀ ਹੈ ਇੱਥੇ ਆ ਕੇ ਮਨ ਕਰਦਾ ਅੰਮ੍ਰਿਤ ਛਕੀਏ ਸਤਸੰਗਤ ਕਰਨ ਨਾਲ ਬਾਣੀ ਪੜ੍ਹਨ ਨੂੰ ਮਨ ਕਰਨ ਲੱਗ ਪੈਂਦਾ ਨਿਤਨੇਮੀ ਬਣ ਜਾਂਦੇ ਨੇ ਬੜੇ ਗੁਰਮੁਖ ਸੰਗਤ ਜਿਵੇਂ ਜਿਵੇਂ ਸੰਗਤ ਕਰਦੇ ਨੇ ਹੌਲੀ ਹੌਲੀ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਬਾਣੀ ਫਿਰ ਮਨ ਵੈਰਾਗੀ ਕਰ ਦਿੰਦੀ ਜਿਹੜਾ ਜ਼ਿਆਦਾ ਬਾਣੀ ਦਾ ਨਿਤਨੇਮ ਕਰਨ ਵਾਲਾ ਹੁੰਦਾ ਹੈ ਉਹ ਵੈਰਾਗੀ ਹੁੰਦਾ ਹਰ ਵੇਲੇ ਵੈਰਾਗ ਵਿੱਚ ਰਹਿੰਦਾ ਤੇ ਵੈਰਾਗੀ ਬੰਦਾ ਹੀ ਨਾਮ ਜਪ ਸਕਦਾ ਦੂਜਾ ਜਪ ਨਹੀਂ ਸਕਦਾ ਸਤਸੰਗਤ ਨਾਲ ਬਾਣੀ ਪੜ੍ਹਨ ਦਾ ਚਾਅ ਪੈਦਾ ਹੁੰਦਾ ਹੈ ਬਾਣੀ ਨਾਲ ਮਨ ਵੈਰਾਗੀ ਹੁੰਦਾ ਹੈ ਤੇ ਵੈਰਾਗ ਹੋਏਗਾ ਤੇ ਨਾਮ ਦਾ ਰਸ ਆਏਗਾ ਨਹੀਂ ਤੇ ਨਹੀਂ ਆਏਗਾ ਭੁੱਖ ਲੱਗੀ ਤੇ ਜਿਵੇਂ ਭੋਜਨ ਸਵਾਦ ਲੱਗਦਾ ਹੈ ਜੇ ਭੁੱਖ ਨਾ ਲੱਗੀ ਹੋਵੇ ਭਾਵੇਂ ਸਾਡੇ ਮਨਪਸੰਦ ਸਬਜ਼ੀਆਂ ਕੋਈ ਜੋ ਮਰਜ਼ੀ ਬਣਾ ਕੇ ਸਾਡੇ ਸਾਹਮਣੇ ਰੱਖੇ ਸਵਾਦ ਨਹੀਂ ਲੱਗੇਗਾ ਚੰਗਾ ਨਹੀਂ ਲੱਗੇਗਾ ਆਖਾਂਗੇ ਵੇਖ ਪ੍ਰਸ਼ਾਦਾ ਛਕਣ ਦੀ ਗੱਲ ਕੀ ਵੇਖਣ ਨੂੰ ਜੀ ਨਹੀਂ ਕਰਦਾ ਰੱਜਿਆ ਹੋਇਆ ਜਦੋਂ ਭੁੱਖ ਲੱਗੀ ਹੋਏਗੀ ਫਿਰ ਅਚਾਰ ਨਾਲ ਵੀ ਸਵਾਦ ਲੱਗਦਾ ਇਸ ਤਰ੍ਹਾਂ ਗੁਰਮੁਖੋ ਜਦੋਂ ਅੰਦਰ ਵੈਰਾਗ ਹੋਵੇ ਫਿਰ ਹੀ ਨਾਮ ਦਾ ਸਵਾਦ ਆਉਂਦਾ ਨਹੀਂ ਤੇ ਨਹੀਂ ਆਏਗਾ ਪਹਿਲਾਂ ਮਨ ਵੈਰਾਗੀ ਹੋਣਾ ਬੜਾ ਜ਼ਰੂਰੀ ਹੈ ਤੇ ਮਨ ਵੈਰਾਗੀ ਕਰਨ ਵਾਸਤੇ ਬਾਣੀ ਪੜ੍ਹਨੀ ਜ਼ਰੂਰੀ ਹੈ ਤੇ ਬਾਣੀ ਉਦੋਂ ਪੜ੍ਹੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਸਤਸੰਗਤ ਮਿਲੇ ਇਸ ਮਨ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਸਤਸੰਗਤ ਵਿੱਚ ਆਏ ਹਾਂ ਇਕਾਗਰਤਾ ਬਣਾ ਕੇ ਬੈਠੀਏ ਫਿਰ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰੇ ਤਰਦੇ ਨੇ ਉਹ ਗੁਰਸਿੱਖ ਜਿਹੜੇ ਸਤਸੰਗਤ ਵਿੱਚ ਆਉਣ ਵਾਲੇ ਹਨ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਤਸੰਗਤ ਜੀ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸ਼ਰਧਾ ਨਾਲ ਨਮਸਕਾਰ ਕਰੋ ਭਾਵਨਾ ਬਣਾ ਕੇ ਦਸੇ ਪਾਤਸ਼ਾਹੀਆਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸ਼ਰਧਾ ਭਾਵਨਾ ਨਾਲ ਨਮਸਕਾਰ ਕਰਕੇ ਬੈਠੋ ਸਤਿਗੁਰੂ ਦੀ ਗੋਦ ਵਿੱਚ ਬੈਠੇ ਆ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ ਕਿੰਨਾ ਸਮਾਂ ਹੋਇਆ ਜਦੋਂ ਮਨ ਇਕਾਗਰ ਹੋ ਜਾਵੇ ਫਿਰ ਨਹੀਂ ਪਤਾ ਲੱਗਦਾ ਤੇ ਅਸੀਂ ਉਸ ਸਤਿਗੁਰੂ ਦੀ ਗੋਦ ਵਿੱਚ ਬੈਠੇ ਹਾਂ ਜਿਸ ਸਤਿਗੁਰੂ ਨੂੰ ਕਿਸੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣਾ ਸੀਸ ਚੁੱਕਾ ਕਲਗੀਧਰ ਪਿਤਾ ਨੇ ਵੀ ਨਮਸਕਾਰ ਕੀਤੀ ਹੈ ਨਾਦੇੜ ਦੀ ਧਰਤੀ ਉੱਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸਤਿਗੁਰਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਕਲਗੀਧਰ ਪਿਤਾ ਨੇ ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ ਜਿੱਥੋਂ ਸਤਿਗੁਰੂ ਜੀ ਸੱਚਖੰਡ ਗਏ ਨੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਹੈ ਜੋ ਆਪਾਂ ਹੁਣੀ 300 ਸਾਲਾ ਗੁਰਗੱਦੀ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਜਾਣਾ ਜੋਤੀ ਜੋਤ ਸਮਾਉਣਾ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਆਪਾਂ ਸਾਰੇ ਮਨਾ ਕੇ ਹਟੇ। ਕਿੰਨੀ ਸ਼ਰਧਾ ਭਾਵਨਾ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਵਿੱਚ ਸੀ। ਦੂਰੋਂ ਦੂਰੋਂ ਸੰਗਤਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਵਾਸਤੇ ਗਈਆਂ। ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਉੱਥੇ ਨਮਸਕਾਰ ਕੀਤੀ। ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲੱਗੇ। ਦੱਸਦੇ ਨੇ ਦੱਸਣ ਵਾਲੇ ਕਿ ਇਲਾਕੇ ਵਿੱਚ ਕਿਸੇ ਨੂੰ ਪ੍ਰਸ਼ਾਦਾ ਪਕਾਉਣ ਦੀ ਲੋੜ ਨਹੀਂ ਪਈ। ਉੱਥੇ ਜ਼ਿਆਦਾ ਗੜ੍ਹ ਮੁਸਲਮਾਨਾਂ ਦਾ, ਮੁਸਲਮਾਨ ਬਹੁਤੇ ਨੇ ਉਸ ਇਲਾਕੇ 'ਚ। ਧੰਨ ਕਲਗੀਧਰ ਪਿਤਾ ਦੱਖਣ ਦੇਸ਼ ਗਏ, ਉਸ ਧਰਤੀ ਨੂੰ, ਉਸ ਜਗ੍ਹਾ ਨੂੰ ਭਾਗ ਲਾਇਆ। ਉਸੇ ਜਗ੍ਹਾ ਨੂੰ ਕਿਉਂ ਚੁਣਿਆ? ਸੱਚਖੰਡ ਜਾਣ ਵਾਸਤੇ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲੇ ਜਨਮ ਦਾ ਤਪ ਅਸਥਾਨ ਹੈ। ਕਲਗੀਧਰ ਪਿਤਾ ਨੇ ਦੋ ਅਸਥਾਨ ਨੇ ਜਿੱਥੇ ਪਿਛਲੇ ਜਨਮ ਵਿੱਚ ਤਪ ਕੀਤਾ। ਪਿਛਲੇ ਜਨਮ ਦਾ ਪਤਾ ਸੀ, ਪਤਾ ਤੇ ਇੱਥੇ ਕਈਆਂ ਨੂੰ, ਬੱਚਿਆਂ ਨੂੰ ਹੁੰਦਾ। ਕਈ ਤੁਸੀਂ ਵੇਖੇ ਨੇ ਨਾ ਪਿਛਲੇ ਜਨਮ ਦੀਆਂ ਗੱਲਾਂ ਦੱਸਦੇ ਬੱਚੇ, ਸ਼ਾਇਦ ਤੁਹਾਡੀ ਨਜ਼ਰ ਵਿੱਚ ਵੀ ਕੋਈ ਆਇਆ ਹੋਣਾ ਹੈ। ਮੈਂ ਖੁਦ 5-6 ਬੱਚੇ ਇਦਾਂ ਦੇ ਮਿਲੇ ਨੇ ਸਾਨੂੰ ਜਿਹੜੇ ਆਪਣੇ ਪਿਛਲੇ ਜਨਮ ਬਾਰੇ ਦੱਸਦੇ। ਕਲਗੀਧਰ ਪਿਤਾ ਨੇ ਹੇਮਕੁੰਟ ਦਾ ਜ਼ਿਕਰ ਕੀਤਾ, ਹੇਮਕੁੰਟ ਦੀ ਧਰਤੀ ਉੱਤੇ ਅਸੀਂ ਤਪ ਕੀਤਾ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ। ਕਲਗੀਧਰ ਪਿਤਾ ਨੇ ਉੱਥੇ ਤਪੱਸਿਆ ਕੀਤੀ, ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਪਤਾ ਉਹ ਤੇ ਸਤਿਗੁਰੂ ਸਨ, ਸਮਰੱਥ ਸਨ ਪਿਛਲੇ ਜਨਮਾਂ ਦਾ, ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਤੇ ਪਤਾ ਹੋਣਾ ਹੀ ਸੀ। ਸਾਧੂਆਂ ਨੂੰ, ਬ੍ਰਹਮ ਗਿਆਨੀਆਂ ਨੂੰ, ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਹੈ। ਕਈ ਬੱਚੇ ਵੇਖੇ ਹੋਣਗੇ ਪਿਛਲੇ ਜਨਮਾਂ ਦੀ ਸੋਝੀ ਰੱਖਦੇ ਨੇ। ਬੇਨਤੀ ਹੈ ਭਾਈ ਮੱਥਾ ਟੇਕਣ ਵਾਲਿਓ, ਬੋਲੋ ਨਾ, ਚੁੱਪ ਕਰਕੇ ਮੱਥਾ ਟੇਕੋ ਤੇ ਬਹਿ ਜਾਓ, ਇਕਾਗਰਤਾ ਬਣਾਈ ਰੱਖੋ। ਰੌਲਾ ਨਹੀਂ ਪੈਣਾ ਚਾਹੀਦਾ, ਧਿਆਨ ਆਪਣਾ ਜੋੜ ਕੇ ਰੱਖੋ। ਸਤਿਗੁਰਾਂ ਦਾ ਪਿਛਲੇ ਜਨਮ ਦਾ ਤਪ ਸਥਾਨ ਹੈ। ਕਈ ਬੱਚੇ ਵੇਖੇ ਨੇ, ਦਾਸ ਅਰਜ ਕਰਦਾ ਸੀ ਇੱਧਰ ਮੋਗੇ ਇਲਾਕੇ ਵਿੱਚੋਂ ਇੱਕ ਬੱਚਾ ਆਉਂਦਾ ਸਾਡੇ ਕੋਲ, ਹੁਣ ਵੀ ਆਉਂਦਾ, ਚੋਲਾ ਪਾ ਕੇ ਰੱਖਦਾ। ਹੁਣ ਉਹਦੀ ਉਮਰ 10 ਸਾਲ ਤੋਂ ਜ਼ਿਆਦਾ ਹੋ ਗਈ, ਹੁਣ ਭੁੱਲਦਾ ਜਾ ਰਿਹਾ। ਉਹ ਬੱਚੇ ਨੂੰ ਮੈਂ ਖੁਦ ਪੁੱਛਿਆ ਸੀ, ਮੈਂ ਕਿਹਾ ਕੌਣ ਸੀ ਤੂੰ ਭਾਈ ਪਿਛਲੇ ਜਨਮ? ਉਹ ਕਹਿੰਦਾ ਜੀ ਮੇਰਾ ਬਾਣੀਆਂ ਦੇ ਘਰ ਦਾ ਜਨਮ ਸੀ। ਮੈਂ ਉਹਦੇ ਮਾਤਾ ਪਿਤਾ ਨੂੰ ਪੁੱਛਿਆ, ਗਏ ਸੀ ਤੁਸੀਂ ਉੱਥੇ? ਕਹਿੰਦੇ ਮਿਲ ਕੇ ਆਏ। ਪਹਿਲਾਂ ਉਹਨਾਂ ਨੂੰ ਦੱਸਿਆ, ਪਰਿਵਾਰ ਦਾ ਨਾਂ ਲਿਆ, ਕਹਿੰਦੇ ਅਸੀਂ ਉਹਨਾਂ ਨੂੰ ਬੁਲਾ ਕੇ ਲਿਆਏ। ਉਹ ਆ ਗਏ, ਉਹਨਾਂ ਨੂੰ ਪਛਾਣ ਲਿਆ ਵੀ ਆਹ ਮੇਰੀ ਮਾਂ, ਆ ਮੇਰਾ ਭਰਾ, ਆ ਮੇਰੇ ਪਿਤਾ, ਸਾਰਿਆਂ ਨੂੰ ਪਛਾਣ ਲਿਆ। ਫਿਰ ਇਹਨੂੰ ਆਖਿਆ ਵੀ ਕਈ ਵਿੱਚ ਹੋਰ ਲੋਕ ਸੀ, ਕਹਿੰਦੇ ਐਵੇਂ ਹੀ ਕਹਿੰਦਾ, ਵੇਖੀਏ ਚੱਲ ਕੇ। ਉੱਥੇ ਲੈ ਗਏ ਬੱਸ ਸਟੈਂਡ ਤੇ ਤਾਰ ਦਿੱਤਾ, ਆਪਣੇ ਆਪ ਘਰ ਪਹੁੰਚ ਗਿਆ ਵੀ ਆਹ ਹੈ ਮੇਰਾ ਘਰ। ਸਾਰੀ ਉਹਨੂੰ ਸੋਝੀ ਹੈ ਪਿਛਲੇ ਜਨਮ। ਐਕਸੀਡੈਂਟ ਵਿੱਚ ਕਹਿੰਦਾ ਮੇਰੀ ਮੌਤ ਹੋਈ ਸੀ, ਸਕੂਲ ਤੋਂ ਮੈਂ ਆ ਰਿਹਾ ਸੀ, 13 ਸਾਲਾਂ ਦਾ ਸੀ ਜਦੋਂ ਮੈਂ ਮਰ ਗਿਆ ਸੀ ਪਿਛਲੇ ਜਨਮ। ਫੋਟੋ ਵੀ ਆਪਣੀ ਵਿਖਾਈ ਵੀ ਆ ਮੈਂ ਪਿਛਲੇ ਜਨਮ। ਮੇਰੀ ਇੱਛਾ ਸੀ ਕਿ ਮੈਂ ਅੰਮ੍ਰਿਤ ਛਕਾਂ, ਮੇਰੇ ਨਾਲ ਦੇ ਬੱਚਿਆਂ ਨੇ ਅੰਮ੍ਰਿਤ ਛਕਿਆ ਤੇ ਮੈਨੂੰ ਆਖਿਆ ਵੀ ਤੂੰ ਹਿੰਦੂ ਹੈ, ਆਪਣੇ ਧਰਮ ਦੀ ਮਰਿਆਦਾ ਕਿਰਪਾਨ ਪਾਉਣ ਦੀ ਨਹੀਂ ਹੈ, ਕਹਿੰਦਾ ਮਨ ਵਿੱਚ ਸੀ ਤੇ ਸਿੱਖਾਂ ਦੇ ਘਰ ਵਿੱਚ ਉਹਦਾ ਜਨਮ ਹੋ ਗਿਆ। ਐਕਸੀਡੈਂਟ ਵਿੱਚ ਉਹਦੀ ਮੌਤ ਹੋਈ, ਉਹਦਾ ਜਨਮ ਸਿੱਖ ਘਰਾਣੇ ਵਿੱਚ ਹੋਇਆ। ਤੇ ਇੱਕ ਗੱਲ ਹੋਰ ਕਮਾਲ ਦੀ ਹੈ, ਉਹ ਬੱਚਾ ਬੋਲਦਾ ਸੀ ਜਦੋਂ, ਉਹ ਜ਼ਿਆਦਾ ਗੱਲ ਅੰਗਰੇਜ਼ੀ ਵਿੱਚ ਇੰਗਲਿਸ਼ ਵਿੱਚ ਕਰਦਾ ਸੀ। ਇਸ ਜਨਮ ਵਿੱਚ ਅਜੇ ਉਹ ਪੜ੍ਹਨੇ ਵੀ ਨਹੀਂ ਸੀ ਪਾਇਆ, ਉਹ ਬੋਲ ਲੈਂਦਾ ਸੀ। ਉਹਨੇ ਪਿਛਲੇ ਜਨਮ ਵਿੱਚ ਇੰਗਲਿਸ਼ ਮੀਡੀਅਮ 'ਚ ਪੜ੍ਹਨ ਕਰਕੇ ਉਹ ਪਿਛਲੀ ਕੋਈ ਸੋਝੀ ਸੀ ਉਹਨੂੰ। ਸਕੂਲ ਵਿੱਚ ਵੀ ਟੀਚਰ ਹੈਰਾਨ ਹੁੰਦੇ ਸੀ, ਜਿਹੜੇ ਸਕੂਲ ਵਿੱਚ ਉਹ ਬੱਚੇ ਨੂੰ ਪੜ੍ਹਨ ਪਾਇਆ ਸੀ ਉੱਥੇ ਇੰਗਲਿਸ਼ ਨਹੀਂ ਸੀ ਪੜ੍ਹਾਈ ਜਾਂਦੀ 6ਵੀਂ ਜਮਾਤ ਤੋਂ। ਹੁਣ ਵੀ ਸਰਕਾਰੀ ਸਕੂਲਾਂ 'ਚ ਸ਼ੁਰੂ ਹੁੰਦੀ ਹੈ, ਗਵਰਨਮੈਂਟ ਸਕੂਲ ਨੇ ਜਿਹੜੇ, ਉਹ ਬੱਚਾ ਸਮਝ ਵੀ ਲੈਂਦਾ ਸੀ, ਪੜ੍ਹ ਵੀ ਲੈਂਦਾ ਸੀ ਤੇ ਗੱਲ ਵੀ ਕਰ ਲੈਂਦਾ ਸੀ। ਪਿਛਲੇ ਜਨਮ ਦੀ ਸੋਝੀ। ਕੋਈ ਬੰਦਾ ਇਸ ਗੱਲ ਦਾ ਸ਼ੰਕਾ ਕਰਦਾ ਹੋਵੇ
ਉਹ ਉਹਨਾਂ ਦਾ ਐਡਰੈਸ ਲੈ ਕੇ ਘਰ ਜਾ ਕੇ ਮਿਲ ਸਕਦਾ। ਵੈਸੇ ਉਹ ਸੰਗਰਾਂਦ ਤੇ ਹਰ ਸੰਗਰਾਂਦ ਤੇ ਆਉਂਦੇ ਨੇ, ਉਹਨਾਂ ਨੂੰ ਮਿਲ ਵੀ ਸਕਦੇ ਹੋ ਤੁਸੀਂ। ਉਹ ਬੱਚਾ ਦੱਸੇਗਾ ਕਿ ਮੈਂ ਪਿਛਲੇ ਜਨਮ ਵਿੱਚ ਕੌਣ ਸਾਂ। ਜੇ ਕੋਈ ਜ਼ਿਆਦਾ ਹੀ ਖੋਜ ਕਰਨਾ ਚਾਹੁੰਦਾ ਉਹਦੇ ਪਿਛਲੇ ਜਨਮ ਵਾਲੇ ਮਾਤਾ ਪਿਤਾ ਨੂੰ ਵੀ ਮਿਲ ਸਕਦਾ, ਉਹ ਬਿਲਕੁਲ ਸਹੀ ਦੱਸਦਾ। ਕਈਆਂ ਬੰਦਿਆਂ ਨੂੰ ਤੁਸੀਂ ਵੇਖਿਆ ਹੋਣਾ ਬੱਚਿਆਂ ਨੂੰ ਪਿਛਲੇ ਜਨਮ ਦੀ ਸੋਝੀ ਹੁੰਦੀ। ਇੱਥੇ ਸਾਡੇ ਨਾਲ ਸਿੰਘ ਹੈ ਇੱਕ, ਡਰਾਈਵਰ ਮੇਰੀ ਗੱਡੀ ਚਲਾਉਂਦਾ, ਉਹਨੇ ਮੈਨੂੰ ਸਾਰੀ ਗੱਲ ਸੁਣਾਈ ਸੀ ਪਿਛਲੇ ਜਨਮ ਦੀ। ਉਹਦੇ ਪਿਓ ਨੇ ਦੁਬਾਰਾ ਜਨਮ ਲਿਆ ਸੀ, ਉਹਨੇ ਬੁਲਾਇਆ ਵੀ ਸੀ, ਕਹਿੰਦਾ ਮੇਰੀ ਘਰ ਵਾਲੀ ਹੈ ਉਹਨੂੰ ਸੱਦ ਕੇ ਲਿਆਓ। ਲੈ ਕੇ ਗਏ, ਇਹਨਾਂ ਨੂੰ ਵੀ ਲੈ ਕੇ ਗਏ ਸਾਰੇ ਪਰਿਵਾਰ ਨੂੰ। ਉਹਨੇ ਪਛਾਣ ਲਿਆ, ਕਹਿੰਦਾ ਆਹ ਮੇਰਾ ਮੁੰਡਾ, ਆਹ ਮੇਰੀ ਘਰ ਵਾਲੀ ਹੈ, ਸਾਰਾ ਉਹਨੇ ਦੱਸਿਆ। ਇੱਥੋਂ ਤੱਕ ਕਿ ਇੱਕ ਸੁਨਿਆਰ ਕੋਲ ਸੋਨਾ ਦਿੱਤਾ ਸੀ ਘੜਨ ਵਾਸਤੇ, ਉਹ ਦੇ ਕੇ ਹੀ ਨਹੀਂ ਸੀ ਗਿਆ। ਉਹਦਾ ਜਾ ਕੇ ਤਖਤੇ ਭੰਨੇ, ਕਹਿੰਦਾ ਮੈਂ ਮਰ ਗਿਆ ਸੀ ਪਰ ਤੂੰ ਇਹ ਸੋਨਾ ਤੇ ਇਹਨਾਂ ਨੂੰ ਦੇ ਦਿੰਦਾ ਮੇਰੇ ਬੱਚਿਆਂ ਨੂੰ? ਇਹਨਾਂ ਦੀ ਜਿਹੜੀ ਮਾਇਆ ਬਣਦੀ ਹੈ, ਜਿਹੜਾ ਸੋਨਾ ਬਣਦਾ ਇਹਨਾਂ ਨੂੰ ਦੇ। ਉਹ ਹੁਣ ਤੇ ਜਵਾਨ ਹੋ ਗਿਆ, ਨਿੱਕਾ ਜਿਹਾ ਦੱਸਦਾ ਹੁੰਦਾ ਸੀ ਵੀ ਮੈਂ ਪਿਛਲੇ ਜਨਮ ਵਿੱਚ ਕੌਣ ਸੀ। ਇੱਦਾਂ ਦੇ ਇੱਕ ਨਹੀਂ ਬੜੇ ਲੋਕ ਤੁਸੀਂ ਵੇਖੇ ਹੋਣਗੇ, ਪਿਛਲੇ ਜਨਮਾਂ ਦਾ ਗਿਆਨ ਹੈ ਜਿਹਨਾਂ ਨੂੰ। ਤੇ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹ ਦੋ ਗੱਲਾਂ ਦੱਸੀਆਂ ਵੀ ਅਸੀਂ ਤਪ ਕੀਤਾ ਹੇਮਕੁੰਡ ਸਾਹਿਬ ਦੀ ਧਰਤੀ ਉੱਤੇ, ਉਦੋਂ ਪਹਿਲਾਂ ਤਪ ਕੀਤਾ ਹਜ਼ੂਰ ਸਾਹਿਬ ਦੀ ਧਰਤੀ। ਰਾਜੇ ਸਨ ਪਿਛਲੇ ਜਨਮ ਵਿੱਚ, ਮਨ ਵੈਰਾਗੀ ਹੋ ਗਿਆ ਸੀ। ਮਨ ਵੈਰਾਗੀ ਹੋਣ ਕਰਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਬਹਿ ਕੇ ਤਪ ਕੀਤਾ। ਤਪ ਕਰਨ ਤੋਂ ਬਾਅਦ ਫਿਰ ਹੇਮਕੁੰਡ ਸਾਹਿਬ ਜਾ ਕੇ ਤਪ ਕੀਤਾ। ਕੋਈ ਸਿੱਧਾ ਹੇਮਕੁੰਡ ਬੈਠ ਕੇ ਤਪ ਨਹੀਂ ਕਰ ਸਕਦਾ। ਹੁਣ ਵੀ ਜੇ ਸਿਆਲ ਦੇ ਮਹੀਨੇ ਚ ਆਪਾਂ ਉੱਥੇ ਜਾਈਏ ਤੇ ਜਾ ਨਹੀਂ ਸਕਦੇ, ਬੜੀ ਬਰਫ਼ ਹੈ ਮਹਾਰਾਜ। ਉੱਥੇ ਕਈ ਯੁੱਗ ਬੈਠੇ ਰਹੇ ਨੇ। ਉੱਥੇ ਬੈਠਣ ਵਾਸਤੇ ਪਹਿਲਾਂ ਸਤਿਗੁਰਾਂ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ ਸਾਧਨਾ ਸਾਧੀ, ਫਿਰ ਗਏ ਨੇ ਉੱਥੇ, ਸਿੱਧੇ ਹੀ ਨਹੀਂ ਗਏ ਹੇਮਕੁੰਡ ਸਾਹਿਬ। ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਵੀ ਮਹਾਰਾਜ ਨੇ ਤਪ ਕੀਤਾ, ਉਸੇ ਜਗ੍ਹਾ ਤੇ ਤਪ ਕੀਤਾ। ਦੂਸਰਾ ਇਤਿਹਾਸ ਹੈ ਉੱਥੋਂ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਹੈ। ਤੇ ਤੀਸਰਾ ਇਤਿਹਾਸ ਹੈ ਉੱਥੋਂ ਹੀ ਗੁਰੂ ਗੋਬਿੰਦ ਸਿੰਘ ਸੱਚਖੰਡ ਗਏ ਨੇ। ਅੰਗੀਠਾ ਸਾਹਿਬ ਹੈ ਕਲਗੀਧਰ ਪਿਤਾ ਦਾ, ਜਿਹਨੂੰ ਅਸੀਂ ਸੱਚਖੰਡ ਕਹਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਮ ਸੰਸਕਾਰ ਉਸ ਜਗ੍ਹਾ ਤੇ ਹੋਇਆ। ਸਤਿਗੁਰਾਂ ਨੇ ਦਮਦਮਾ ਸਾਹਿਬ ਤੋਂ ਹੀ ਮਨ ਬਣਾਇਆ ਸੀ ਹਜ਼ੂਰ ਸਾਹਿਬ ਜਾਣ ਦਾ। ਇੱਥੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੰਗ ਯੁੱਧ ਬੜੇ ਹੋ ਗਏ ਨੇ, ਆਪ ਜੀ ਕਿਰਪਾ ਕਰੋ ਸਾਨੂੰ ਬਾਣੀ ਦੇ ਅਰਥ ਪੜਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਾਣੀ ਦੇ ਅਰਥ ਪੜਾਉਣ ਵਾਸਤੇ ਕਰਤਾਰਪੁਰ ਸਾਹਿਬ ਜਿਹੜੀ ਬੀੜ ਹੈ ਧੀਰ ਮੱਲੀਆਂ ਕੋਲ, ਉਹ ਬੀੜ ਲਿਆਉਣ ਵਾਸਤੇ ਹੁਕਮ ਕੀਤਾ। 25 ਸਿੰਘ ਗਏ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਣ ਵਾਸਤੇ। 25 ਸਿੰਘ ਗਏ, ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ, ਕਹਿੰਦਾ ਉਹ ਕਹਿੰਦੇ ਨੇ ਜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਕਹਾਉਂਦੇ ਨੇ ਤੇ ਫਿਰ ਬਾਣੀ ਆਪੇ ਰਚ ਲੈਣ, ਅਸੀਂ ਸਰੂਪ ਨਹੀਂ ਦੇਣਾ। ਉਹਨਾਂ ਨੇ ਜਵਾਬ ਦੇ ਦਿੱਤਾ ਵੀ ਜੇ ਸਰੂਪ ਨਾ ਇੱਥੇ ਰਿਹਾ ਤੇ ਚੜਾਵਾ ਵੀ ਨਹੀਂ ਰਹੇਗਾ, ਮਾਇਆ ਨਹੀਂ ਆਉਣੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਨੇ ਕੇਵਲ ਮਾਇਆ ਇਕੱਠੀ ਕਰਨ ਵਾਸਤੇ ਰੱਖੇ ਹੋਏ ਸੀ। ਕਈ ਸੱਜਣ ਅੱਜ ਵੀ ਕਹਿੰਦੇ ਨੇ ਵੀ ਜਿਹੜੀ ਕਰਤਾਰਪੁਰ ਬੀੜ ਪਈ ਹੈ ਜੇ ਉਹਦੇ ਦਰਸ਼ਨ ਕਰੀਏ ਤੇ ਅੰਨੇ ਹੋ ਜਾਣਗੇ। ਕਹਿੰਦੇ ਮਹਾਰਾਜ ਨੇ ਸਰਾਪ ਦੇ ਦਿੱਤਾ ਸੀ ਜਦੋਂ ਕਲਗੀਧਰ ਨੂੰ ਆ ਕੇ ਦੱਸਿਆ ਨਾ ਵੀ ਮਹਾਰਾਜ ਉਹਨਾਂ ਨੇ ਜਵਾਬ ਦੇ ਦਿੱਤਾ ਧੀਰ ਮੱਲੀਆਂ ਨੇ, ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਵੀ ਜਿਹੜਾ ਉਹ ਸਰੂਪ ਬੀੜ ਦੇ ਦਰਸ਼ਨ ਕਰੇਗਾ ਉਹ ਅੰਨਾ ਹੋ ਜਾਇਆ ਕਰੇਗਾ, ਪਰ ਸਤਿਗੁਰੂ ਬਾਣੀ ਨੂੰ ਸਰਾਪ ਨਹੀਂ ਦੇ ਸਕਦੇ ਕਦੇ। ਬਾਣੀ ਨੇ ਤੇ ਭਲਾ ਕਰਨਾ, ਬਾਣੀ ਨੂੰ ਵੇਖ ਕੇ ਅੰਨਾ ਕੌਣ ਹੋ ਜਾਏਗਾ। ਇਹ ਤੇ ਉਹਨਾਂ ਨੇ ਜਾਣ ਕੇ ਗੱਲ ਬਣਾਈ ਸੀ ਵੀ ਕੋਈ ਕੱਲ ਨੂੰ ਹੋਰ ਨਾ ਸਰੂਪ ਲੈਣ ਵਾਸਤੇ ਆ ਜਾਏ। ਉਹ ਸਰੂਪ ਅਜੇ ਵੀ ਕਰਤਾਰਪੁਰ ਦੀ ਧਰਤੀ ਉੱਤੇ ਹੀ ਪਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਦੱਸਿਆ ਸੱਚੇ ਪਾਤਸ਼ਾਹ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਸਰੂਪ ਦੇਣ ਤੋਂ, ਉਹ ਕਹਿੰਦੇ ਨੇ ਅਸੀਂ ਨਹੀਂ ਦੇਣ। ਗੁਰੂ ਗੋਬਿੰਦ ਸਿੰਘ ਨੂੰ ਆ ਕੇ ਵੀ ਦੱਸਿਆ ਵੀ ਉਹ ਕਹਿੰਦੇ ਨੇ ਵੀ ਜੇ ਗੁਰੂ ਨੇ ਤੇ ਆਪੇ ਬਾਣੀ ਰਚ ਲੈਣ। ਕਲਗੀਧਰ ਪਿਤਾ ਨੇ ਫਿਰ ਜਦੋਂ ਇੰਨੀ ਗੱਲ ਦੱਸੀ ਸਤਿਗੁਰਾਂ ਨੂੰ ਆ ਕੇ, ਫਿਰ ਮਹਾਰਾਜ ਨੇ ਸੋਚਿਆ ਵੀ ਜੇ ਹੁਣ ਬਾਣੀ ਨਾ ਲਿਖੀ ਗਈ ਰਚੀ ਤੇ ਸ਼ੰਕਾ ਕਰ ਲੈਣਗੇ ਸਿੱਖ। ਫਿਰ ਗੁਰੂ ਗੋਬਿੰਦ ਸਿੰਘ ਨੇ ਆਖਿਆ ਮਨੀ ਸਿੰਘ ਜੀ ਚੁੱਕੋ ਕਲਮ, ਹੁਣ ਆਪਾਂ ਬਾਣੀ ਲਿਖਾਂਗੇ। ਬਾਬਾ ਦੀਪ ਸਿੰਘ ਨੂੰ ਸੱਦਿਆ ਉਹਨਾਂ ਦੇ ਪਿੰਡੋਂ, ਉਹਨਾਂ ਨੂੰ ਸਹਾਇਕ ਲਖਾਰੀ ਬਣਾਇਆ, ਕਲਮਾ ਘੜਨ ਦੀ, ਸ਼ਾਹੀ ਵਗੈਰਾ ਲਿਆਉਣ ਦੀ, ਕਾਗਜ਼ ਲਿਆਉਣ ਦੀ ਡਿਊਟੀ ਬਾਬੇ ਦੀਪ ਸਿੰਘ ਦੀ ਲੱਗੀ। ਤੇ ਗੁਰਮੁਖੋ ਭਾਈ ਮਨੀ ਸਿੰਘ ਜੀ ਹੈੱਡ ਲਖਾਰੀ ਬਣੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਉਚਾਰਨੀ ਸ਼ੁਰੂ ਕੀਤੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇੱਦਾਂ ਉਚਾਰਦੇ ਗਏ। ਭਾਈ ਮਨੀ ਸਿੰਘ ਸਾਹਿਬ ਨਾਲ ਦੀ ਨਾਲ ਲਿਖਦੇ ਰਹੇ, ਲਗਾਤਾਰ ਬਾਣੀ ਲਿਖਦੇ ਰਹੇ। ਕਈ ਮਹੀਨੇ ਲੱਗੇ, 9 ਮਹੀਨੇ ਦਾ ਜ਼ਿਕਰ ਜ਼ਿਆਦਾਤਰ ਇਤਿਹਾਸਕਾਰ ਕਰਦੇ ਨੇ, 9 ਮਹੀਨੇ 9 ਦਿਨ ਦਾ ਸਮਾਂ ਲੱਗਿਆ, ਫਿਰ ਉਹ ਬੀੜ ਪੂਰੀ ਦੀ ਪੂਰੀ ਲਿਖੀ ਗਈ। ਕੋਈ ਬੰਦਾ ਸ਼ੰਕਾ ਕਰੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਹਾਰਾਜ ਨੂੰ ਕੰਠ ਸੀ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਰਹਿੰਦਿਆਂ ਸਾਰੀ ਬਾਣੀ ਕੰਠ ਕਰ ਲਈ ਸੀ, ਉਹ ਤੇ ਸਮਰੱਥ ਸਨ। ਭਾਈ ਕਾਨ ਸਿੰਘ ਨਾਭਾ ਹੋਏ ਨੇ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਉਹਨਾਂ ਦੇ ਪਿਤਾ ਸਨ ਭਾਈ ਨਰੈਣ ਸਿੰਘ ਜੀ। ਭਾਈ ਨਰੈਣ ਸਿੰਘ ਜੀ ਇੱਕ ਮਹੀਨੇ ਵਿੱਚ 4 ਅਖੰਡ ਪਾਠ ਕਰਦੇ ਹੁੰਦੇ ਸੀ, ਇੱਕ ਚੌਂਕੜੇ ਇੱਕ ਅਖੰਡ ਪਾਠ ਕਰਦੇ ਸੀ। ਚੌਂਕੜਾ ਮਾਰ ਕੇ ਬਹਿ ਜਾਣਾ, ਭੋਗ ਪਾ ਕੇ ਹੀ ਉੱਠਣਾ। ਚੌਂਕੜਾ ਮਾਰ ਕੇ ਬਹਿ ਜਾਣਾ, ਭੋਗ ਪਾ ਕੇ ਉੱਠਣਾ। ਕਹਿੰਦੇ ਨੇ ਇੱਕ ਮਹੀਨੇ 'ਚ 4 ਖੰਡ ਪਾਠ ਕਰਦੇ ਸੀ, 4 ਖੰਡ ਪਾਠ ਇੱਕ ਮਹੀਨੇ ਵਿੱਚ। ਤੇ ਗੁਰਮੁਖੋ ਲਗਾਤਾਰ ਖੰਡ ਪਾਠ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ, 1 ਸਾਲ, 2 ਸਾਲ, 5 ਸਾਲ, 10 ਸਾਲ, ਇੱਕ ਸਮਾਂ ਐਸਾ ਵੀ ਆ ਗਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣੇ ਨਹੀਂ ਸੀ ਪੈਂਦੇ, ਪਾਠ ਸਾਰਾ ਹੀ ਕੰਠ ਹੋ ਗਿਆ ਸੀ। ਜੇ ਹੁਣ ਜਪਜੀ ਸਾਹਿਬ ਦਾ ਪਾਠ ਰੋਜ਼ ਕਰੋਗੇ ਤੇ ਜਪਜੀ ਸਾਹਿਬ ਕੰਠ ਹੋ ਜਾਏਗਾ। ਪੰਜ ਬਾਣੀਆਂ ਪੜ੍ਹਨ ਵਾਲਿਆਂ ਨੂੰ ਸਾਲ, 2 ਸਾਲ, 5 ਸਾਲ ਸਾਲਾਂ ਵਿੱਚ ਪੰਜ ਬਾਣੀਆਂ ਕੰਠ ਹੋ ਜਾਂਦੀਆਂ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ 4 ਖੰਡ ਪਾਠ ਇੱਕ ਮਹੀਨੇ 'ਚ ਇੱਕ ਚੌਂਕੜੇ ਕਰੇ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਕੰਠ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਸਤਿਗੁਰੂ ਕਿਰਪਾ ਕਰਦੇ ਨੇ। ਪਟਿਆਲੇ ਵਿੱਚ 50 ਮੈਂਬਰ ਉਹ ਨੇ ਵੇਖੇ ਹੋਣਗੇ ਤੁਸੀਂ, ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾਣ ਵਾਲੇ ਉਹ ਜਿਹੜੇ ਸੰਗਰਾਮ ਤੇ ਸੀ, ਉਹਨਾਂ ਦਾ ਸਤਿਕਾਰ ਵੀ ਕੀਤਾ ਸੀ। ਉਹ 50 ਸਿੰਘ ਸਿੰਘਣੀਆਂ ਉਹ ਨੇ ਜਿਹੜੇ ਇੱਕ ਚੌਂਕੜੇ ਖੰਡ ਪਾਠ ਕਰਦੇ ਨੇ, ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਭੋਗ ਪਾ ਕੇ ਉੱਠਦੇ ਨੇ। ਇੱਕ ਬੀਬੀ ਹੈ, ਉਹਨੇ 50 ਅਖੰਡ ਪਾਠ ਇੱਕ ਸਾਲ ਵਿੱਚ ਕੀਤੇ ਨੇ, 50 ਅਖੰਡ ਪਾਠ ਇੱਕ ਸਾਲ ਵਿੱਚ ਕੀਤੇ ਨੇ ਗੁਰਮੁਖੋ। ਤੇ ਐਵਰੇਜ ਤੇ ਉਹਦੀ ਵੀ 4 ਦੂਈ ਬਣਦੀ, 4 ਅਖੰਡ ਪਾਠ ਇੱਕ ਮਹੀਨੇ ਵਿੱਚ, 50 ਉਹਨੇ ਕਰ ਲਏ ਨੇ ਇੱਕ ਸਾਲ ਚ। ਭਾਈ ਨਰੈਣ ਸਿੰਘ ਦੀ ਗੱਲ ਆਪਾਂ ਕਰਦੇ ਹਾਂ ਤੇ ਉਹ ਬੀਬੀ ਅੱਜ ਵੀ ਜਿਉਂਦੀ ਹੈ, ਤੁਸੀਂ ਉਹਨੂੰ ਵੇਖੋਗੇ 35 ਸਾਲ 40 ਸਾਲ ਦੀ ਉਮਰ ਹੈ ਸਿਰਫ, 4 ਖੰਡ ਪਾਠ ਉਹ ਵੀ ਇੱਕ ਚੌਂਕੜੇ ਚ ਕਰ ਦਿੰਦੀ ਮਹੀਨੇ ਚ। ਇਦਾਂ ਦੇ ਗੁਰਸਿੱਖ ਵੀ ਹੈਗੇ, ਆਪਾਂ ਨੂੰ 4 ਮਿੰਟ ਬਹਿਣਾ ਔਖਾ, ਕਦੇ ਇੱਧਰ ਨੂੰ ਪਾਸਾ ਮਾਰਦੇ ਹਾਂ ਕਦੇ ਇੱਧਰ ਨੂੰ, ਪਰ ਅਭਿਆਸ ਹੈ। ਜਿਵੇਂ ਜਿਵੇਂ ਸਿੱਖ ਅਭਿਆਸ ਕਰਦੇ ਨੇ ਹੌਲੀ ਹੌਲੀ ਕਿਰਪਾ ਹੁੰਦੀ ਹੈ, ਕਦੇ 2 ਮਿੰਟ ਬਹਿਣਾ, ਫਿਰ ਹੌਲੀ ਹੌਲੀ 10 ਮਿੰਟ ਬਹਿਣਾ, ਫਿਰ 20 ਮਿੰਟ ਬਹਿਣਾ, ਫਿਰ ਘੰਟਾ ਬਹਿਣਾ, ਫਿਰ 10 ਘੰਟੇ ਬਹਿਣਾ, 60-60 ਘੰਟੇ ਵੀ ਉਹਨਾਂ ਨੂੰ ਇੱਕ ਖੰਡ ਪਾਠ ਕਰਦਿਆਂ ਲੱਗ ਜਾਂਦੇ ਨੇ। ਅੱਜ ਬੈਠੇ ਨੇ, ਪਰਸੋਂ ਨੂੰ ਸ਼ਾਮ ਨੂੰ ਭੋਗ ਪੈਂਦਾ, ਲਗਾਤਾਰ ਇੱਕ ਚੌਂਕੜੇ ਮਾਰ ਕੇ ਬੈਠੇ ਰਹਿਣਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਸਤਿਗੁਰੂ ਦੀ ਕਿਰਪਾ ਨਾਲ ਹੀ ਹੈ। ਹੁਣ ਵੀ ਹੈਗੇ ਇਹੋ ਜਿਹੇ ਗੁਰਸਿੱਖ ਜਿਨ੍ਹਾਂ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ, ਭਾਗਾਂ ਵਾਲੇ ਨੇ ਉਹ ਗੁਰਸਿੱਖ। ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਜਿਵੇਂ ਉਹਨਾਂ ਤੇ ਕਿਰਪਾ ਕੀਤੀ ਹੈ, ਕਦੇ ਸਾਡੇ ਤੇ ਵੀ ਕਰੋ। 60 ਘੰਟੇ ਬਹਿਣ ਵਾਲੇ ਨੇ, 60 ਮਿੰਟ ਹੀ ਬਹਿ ਜਿਆ ਕਰੀਏ, ਘੰਟਾ ਹੀ ਇੱਕ ਲਾ ਦਿਆ ਕਰੀਏ, ਇੰਨਾ ਹੀ ਬੜਾ ਹੈ। ਕਿਵਾ ਕਰਨਾ, ਆਪਾਂ ਤੇ ਨੁਕਤਾਚੀਨੀਆਂ ਕਰਨ ਵਾਲੇ ਹਾਂ, ਆਪਾਂ ਤੇ ਸਿਰਫ ਗੱਲਾਂ ਕਰਨ ਵਾਲੇ ਹਾਂ। ਉਹ ਆਮ ਬੱਚੇ ਪਾਲਣ ਵਾਲੀ ਬੀਬੀ ਘਰ ਚ ਰਹਿਣ ਵਾਲੀ ਉਹ ਕਰ ਸਕਦੀ ਹੈ, ਤੇ ਸੰਤ ਬਾਬਾ ਅਤਰ ਸਿੰਘ ਵਰਗੇ ਸਾਲ ਸਾਲ ਚੌਂਕੜਾ ਲਾ ਕੇ ਕਿਵੇਂ ਨਹੀਂ ਬਹਿ ਸਕਦੇ, ਬਹਿ ਸਕਦਾ, ਬੈਠਿਆ ਜਾ ਸਕਦਾ ਹੈ, ਅਭਿਆਸ ਹੈ, ਹੌਲੀ 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 ਅਭਿਆਸ ਬਣ ਜਾਂਦਾ। ਜਿਹੜਾ ਬੰਦਾ ਸ਼ੌਂਕ ਰੱਖਦਾ ਮੈਂ 60 ਘੰਟੇ ਬੈਠਾ, ਉਹ ਬਹਿਣ ਦਾ ਸੁਭਾਅ ਬਣਾਏ, ਬਹਿ ਜਾਏਗਾ, ਥੋੜਾ 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 ਸ਼ੁਰੂ ਕਰੇ, ਪਰ ਇੱਧਰ ਦੀ ਲਗਨ ਲੱਗਣੀ ਵੀ ਚਾਹੀਦੀ ਹੈ। ਮਨ ਥੋੜਾ ਜਿਹਾ ਇੱਧਰ ਨੂੰ ਹੋਏਗਾ ਤੇ ਤਾਂ ਹੀ ਹੈ, ਠੇਕੇ ਤੇ ਜਾਣੋ ਵਿਹਲ ਮਿਲੇਗੀ ਤਾਂ ਹੈ, ਆਂਡੇ ਖੇੜਾ ਛੱਡਣਗੇ ਤਾਂ ਹੈ ਨਾ, ਰੋਜ਼ ਤੇ ਭੁਰਜੀ ਚਾਹੀਦੀ ਸਾਨੂੰ ਅੱਜ ਕੱਲ੍ਹ ਦੇ ਦਿਨਾਂ 'ਚ, ਫਿਰ ਕਿੱਥੋਂ ਗੱਲ ਬਣ ਜੇ। ਤਰੀ ਬਿਨਾਂ ਸਾਨੂੰ ਸਵਾਦ ਨਹੀਂ ਲੱਗਦਾ, ਮੁਰਗੇ ਦੀ ਤਰੀ ਬਿਨਾਂ ਰੋਟੀ ਨਹੀਂ ਚੰਗੀ ਲੱਗਦੀ, ਫਿਰ ਇੱਦਾਂ ਕਿਵੇਂ ਕਿਰਪਾ ਹੋ ਜਾਏਗੀ ਗੁਰਮੁਖੋ। ਇਹ ਜਿਨ੍ਹਾਂ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੱਖ ਧਰਮ ਵਿੱਚ, ਅੱਜ ਕੱਲ੍ਹ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਲੱਭਦੇ ਨੇ ਵਿਆਸੀ, ਬੜੇ ਥੋੜੇ। ਪਰ ਕਦੇ ਕੋਈ ਸਮਾਂ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਵਿੱਚ ਸਾਰੇ ਹੀ ਇੱਦਾਂ ਦੇ ਹੀ ਸਿੰਘ ਸਿੰਘਣੀਆਂ ਸੀ। ਫਿਰ ਵੇਖੋ, ਕਿਆਸ ਕਰੋ ਕਿ ਕਿੱਦਾਂ ਦਾ ਟਾਈਮ ਹੋਣਾ ਜਦੋਂ ਸਾਰੇ ਸਿੰਘ ਸਿੰਘਣੀਆਂ ਹੀ ਇੱਦਾਂ ਦੇ ਹੋਣਗੇ ਵੀ ਚੌਂਕੜੇ ਮਾਰ ਕੇ ਬਹਿਣ ਵਾਲੇ। ਇੱਕ ਵਾਰੀ ਚੌਂਕੜਾ ਮਾਰ ਕੇ ਬਹਿ ਗਏ, ਬਹਿ ਗਏ, ਸਾਰੀ ਸਾਰੀ ਰਾਤ ਕੀਰਤਨ ਚ ਬੈਠੇ ਰਹਿੰਦੇ ਸੀ, ਹਿੱਲਦੇ ਨਹੀਂ ਸੀ। ਅਭਿਆਸੀ ਸਿੰਘ ਇਹ ਤੇ ਪੁਰਾਣੇ, ਜਿਹੜੇ ਅੱਜ ਵੀ ਖੰਡ ਕੀਰਤਨੀ ਜਥੇ ਦੇ ਸਿੰਘ ਨੇ ਪੁਰਾਣੇ, ਉਹ ਅੱਜ ਵੀ ਦੱਸਦੇ ਨੇ ਕਿ ਸਾਰੀ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਸੀ, ਹਿੱਲਦੇ ਨਹੀਂ। ਸ਼ਾਮ ਨੂੰ 6 ਵਜੇ ਰੈਣ ਸਵਾਈ ਸ਼ੁਰੂ ਹੋਈ, ਸਵੇਰੇ 6 ਵਜੇ ਅੱਖਾਂ ਖੋਲਣੀਆਂ, 6 ਵਜੇ ਚੌਂਕੜਾ ਖੋਲਣਾ, ਸਾਰੀ ਸਾਰੀ ਰਾਤ ਕੀਰਤਨ ਹੁੰਦਾ ਰਹਿੰਦਾ। ਜੁੜਦੀ ਸੀ ਸੰਗਤ ਜਦੋਂ ਕਦੇ ਇਕੱਠੇ ਹੋ ਕੇ ਬਹਿਣਾ, ਫਿਰ ਕਹਿੰਦੇ ਹੁੰਦੇ ਸੀ
ਹੋਆ ਕੀਰਤਨ ਰੈਣ ਸਵਾਈ ਸੰਤ ਬੁਲਾਉਣੇ ਆਏ, ਹੋਆ ਕੀਰਤਨ ਰੈਣ ਸਵਾਈ ਸੰਤ ਬੁਲਾਉਣੇ ਆਏ।
ਕੀਰਤਨ ਹੋਆ ਰਹਿਣ ਸਵਾਈ। ਭਗਤ ਸੈਣ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਅਰਜੈ ਪਹਿਰੇਦਾਰਾਂ ਨੂੰ ਰਸਤਾ ਬੰਦ ਕਰ ਦਿਓ। ਹੁਣ ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਜਿਹੜੇ ਰਹਿ ਜਾਣਗੇ ਉਹਨਾਂ ਨੂੰ ਹੁਣ ਆਪਾਂ ਸਮਾਪਤੀ ਵੇਲੇ ਮੱਥਾ ਟਿਕਾਵਾਂਗੇ। ਅੱਧ ਚ ਬੈਠੋ ਸੇਵਾਦਾਰੋ, ਉੱਠੋ ਭਾਈ, ਪੰਜ ਚਾਰ ਸਿੰਘ ਉੱਥੇ ਇੱਥੇ ਨਾ ਬੈਠੋ, ਇੱਥੇ ਤੇ ਫਿਰ ਨੇੜੇ ਹੀ, ਅੱਧ ਚ ਬੈਠੋ ਉੱਥੇ, ਚੱਲ ਇਕਾਗਰਤਾ ਬਣੇ ਥੋੜਾ ਜਿਹਾ। ਤਾਂ ਬੇਨਤੀ ਕੀਤੀ ਹੈ, ਜਿਹੜੇ ਰਹਿ ਜਾਣਗੇ ਆਪਾਂ ਆਨੰਦ ਸਾਹਿਬ ਪੜਨ ਵੇਲੇ ਮੱਥਾ ਟਿਕਾ ਦਿਆਂਗੇ। ਬਾਕੀ ਜਿਹੜੇ ਬਾਹਰ ਆਲੇ ਦੁਆਲੇ ਪੰਡਾਲ ਦੇ ਪਹਿਰੇਦਾਰ ਨੇ, ਉਹ ਬੱਚਿਆਂ ਤੇ ਕੰਟਰੋਲ ਰੱਖਿਓ, ਆਵਾਜ਼ ਨਾ ਆਵੇ ਇਹਨਾਂ ਦੀ, ਤੇ ਕੋਈ ਵੀ ਮਾਇਆ ਲੈ ਕੇ ਵੀ ਸਟੇਜ ਤੇ ਨਾ ਆਵੇ, ਸਾਰੇ ਸਜੋ ਬਸ ਬੈਠੋ, ਧਿਆਨ ਦਿਓ ਸਤਸੰਗ ਜੀ। ਭਗਤ ਸੈਣ ਜੀ ਨੌਕਰੀ ਕਰਦੇ ਸੀ ਰਾਜੇ ਦੇ ਦਰਬਾਰ ਵਿੱਚ, ਰਾਤ ਵੇਲੇ ਕੀਰਤਨ ਕਰਨਾ, ਚੌਂਕੜਾ ਮਾਰ ਕੇ ਬਹਿਣਾ, ਸਵੇਰੇ ਜਾ ਕੇ ਰਾਜੇ ਦੀਆਂ ਲੱਤਾਂ ਘੁੱਟਣੀਆਂ, ਇਸ਼ਨਾਨ ਕਰਾਉਣਾ, ਮੁੱਠੀ ਚਾਪੀ ਕਰਨੀ, ਨਹੂੰ ਕੱਟਣੇ, ਏਦਾਂ ਦਾ ਕੰਮ ਕਰਦੇ ਸੀ ਸੈਣ ਜੀ, ਭਗਤ ਸੈਣ। ਇੱਕ ਦਿਨ ਮਹਾਂਪੁਰਸ਼ ਆਏ ਰਾਤ ਵੇਲੇ ਸ਼ਾਮ ਨੂੰ, ਕਹਿੰਦੇ ਸੈਣ ਜੀ ਜੀ ਕਰਦਾ ਕੀਰਤਨ ਕਰੀਏ। ਸੈਣ ਜੀ ਕਹਿੰਦੇ ਨੇ ਹੋਰ ਕੀ ਚਾਹੀਦਾ, ਧੰਨ ਭਾਗ ਮਹਾਂਪੁਰਸ਼ ਆਓ। ਫਿਰ ਇਕੱਠੇ ਹੋ ਕੇ ਬਹਿ ਗਏ, ਕਾਫੀ ਸੰਗਤ ਵੀ ਸੀ, ਸਾਰੀ ਰਾਤ ਖੜਤਾਲਾਂ ਵੱਜਦੀਆਂ ਰਹੀਆਂ, ਕੀਰਤਨ ਕਰਦੇ ਰਹੇ। ਕਰਨਾ ਚਾਹੀਦਾ ਜਿਹੋ ਜਾਵੇ ਕਰੋ, ਕੀਰਤਨ ਕਰੋ, ਇਹ ਨਾ ਸੋਚੋ ਵੀ ਮੈਂ ਭੈੜਾ ਲੱਗਦਾ ਹੋਵਾਂਗਾ, ਮੈਂ ਬੇਸੁਰਾਂ, ਮੈਂ ਬੇਤਲ, ਨਹੀਂ, ਉਹਦਾ ਜਸ ਗਾਣਾ ਚਾਹੀਦਾ। ਜਿਵੇਂ ਮਰਜ਼ੀ ਗਾਓ, ਜਿਵੇਂ ਮਰਜ਼ੀ ਹੋਵੇ ਉਹਦਾ ਜਸ ਗਾਓ। ਹਰ ਜਸ ਰੇਮ ਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਇਹ ਹੈ ਤੇਰਾ ਸੰਗੀ, ਬਾਕੀ ਨੀ ਕੋਈ, ਇਹ ਸਭ ਰਹਿ ਜਾਣਗੇ ਇੱਥੇ। ਘਰ ਵਾਲੀ ਨੇ ਇੱਥੇ ਰਹਿ ਜਾਣਾ, ਰੋਂਦੀ ਨੇ, ਬੱਚੇ ਇੱਥੇ ਰਹਿ ਜਾਣਗੇ। ਨਾਲ ਜਾਣ ਵਾਲਾ ਕਹਿੰਦੇ ਸੰਗੀ ਤੇਰਾ ਇਹ ਹੈ ਹਰ ਜਸ ਕਰਨਾ। ਇੱਧਰ ਧਿਆਨ ਜਿਨ੍ਹਾਂ ਦਾ ਹੈ ਉਹ ਗਾਉਂਦੇ ਨੇ, ਭਾਵੇਂ ਉਹ ਧਾਰਨਾ ਦੇ ਰੂਪ ਚ ਗਾਉਣ, ਭਾਵੇਂ ਬਾਣੀ ਦੀ ਪੰਗਤੀ ਗਾਉਣ, ਗਾਇਆ ਕਰੋ ਜ਼ਰੂਰ, ਇਹਦੇ ਵਿੱਚ ਬੜਾ ਲਾਭ ਹੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਮਹਾਂਪੁਰਸ਼ਾਂ ਨੇ ਸਾਡੇ ਮਾਲਵੇ ਦੇ ਲੋਕਾਂ ਨੂੰ ਸਿੱਧਾ ਇਹ ਤਰੀਕਾ ਦੱਸਿਆ, ਬੜਾ ਤਰੀਕਾ ਦੱਸਿਆ। ਕਿਉਂਕਿ ਗੁਰਮੁਖੋ ਰਾਗੀ ਸਿੰਘ ਜਦੋਂ ਰਾਗ ਗਾਉਂਦੇ ਨੇ ਉਹਦੀ ਸਮਝ ਕਿਸੇ ਵਿਰਲੇ ਵਿਰਲੇ ਨੂੰ ਪੈਂਦੀ। ਇਹ ਤੇ ਮੰਨਦੇ ਹਾਂ ਨਾ ਆਪਾਂ ਵੀ ਜਦੋਂ ਰਾਗੀ ਸਿੰਘ ਕੀਰਤਨ ਕਰਨਗੇ, ਜਿਹਨੂੰ ਉਹਦਾ ਗਿਆਨ ਹੋਏਗਾ ਉਹ ਤੇ ਝੂਮ ਰਿਹਾ ਹੋਏਗਾ ਅੱਗੇ ਬੈਠਾ, ਬਾਕੀ ਉਹਦੇ ਮੂੰਹ ਵੱਲ ਵੇਖੇਗਾ ਵੀ ਕਰਦੇ ਕੀ, ਪਤਾ ਨੀ ਲੱਗਦਾ ਵੀ ਕੀ ਗਾਉਂਦੇ ਨੇ, ਸਮਝ ਨੀ ਪੈਂਦੀ। ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਨੇ ਵੇਖਿਆ ਮਾਲਵੇ ਦੇ ਸਿੱਧੇ ਸਾਧੇ ਤੇ ਭੋਲੇ ਭਾਲੇ ਲੋਕ ਨੇ, ਇਹ ਮਾਲਵਾ ਜਿੱਥੇ ਆਪਾਂ ਬੈਠੇ। ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਨੇ ਫਿਰ ਮਾਲਵੇ ਦੇ ਲੋਕਾਂ ਨੂੰ ਸਮਝਾਉਣ ਵਾਸਤੇ, ਹੈ ਤੇ ਗੁਰਬਾਣੀ ਪਰ ਗੁਰਬਾਣੀ ਨੂੰ ਐਕਸਪਲੇਨ ਕਰਨ ਵਾਸਤੇ, ਗੁਰਬਾਣੀ ਨੂੰ ਸਰਲ ਤਰੀਕੇ ਨਾਲ ਸਮਝਾਉਣ ਵਾਸਤੇ ਧਾਰਨਾ ਜ਼ਰੀਆ ਬਣਾਇਆ ਸੌਖਾ। ਉਹਨਾਂ ਵੇਲਿਆਂ ਵਿੱਚ ਬੀਬੀਆਂ ਨੇ ਗੀਤ ਗਾਉਣੇ ਵਿਆਹਾਂ ਸ਼ਾਦੀਆਂ ਚ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਜਾਣ ਕੇ ਕਹਿ ਦੇਣਾ ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ, ਜਾਣ ਕੇ ਏਦਾਂ। ਅੱਜ ਕੱਲ ਵੀ ਕਈ ਸਿੱਠਣੀਆਂ ਜਾਂ ਏਦਾਂ ਦਾ ਕੁਛ ਹੁੰਦਾ ਨਾ, ਅੱਜ ਕੱਲ ਵੀ ਮਿਲਣਾ ਦਾਦਕੇ ਨਾਨਕੇ ਇੱਕ ਦੂਜੇ ਨੂੰ ਦੋਹੇ ਸੁਣਾਉਂਦੀਆਂ ਬੀਬੀਆਂ, ਉਸ ਵੇਲੇ ਵਿੱਚ ਵੀ ਬਹੁਤਾ ਰਿਵਾਜ ਸੀ, ਹੁਣ ਤੇ ਘੱਟ ਗਿਆ, ਹੁਣ ਤੇ ਪ੍ਰੇਮ ਹੀ ਨਹੀਂ ਰਿਹਾ ਸਾਡੇ ਚ, ਵਪਾਰ ਵੱਧ ਗਏ ਨੇ, ਮਕਾਨ ਵੱਧ ਗਏ ਨੇ, ਘਰ ਤੇ ਹੁਣ ਥੋੜੇ ਨੇ, ਮਕਾਨ ਬਹੁਤ ਨੇ, ਘਰ ਨਹੀਂ ਹਨ, ਘਰਾਂ ਵਾਲੀ ਗੱਲ ਨਹੀਂ ਰਹੀ। ਹੁਣ ਕਿੱਥੇ ਨੇ ਚਾਰ ਭਰਾ ਇਕੱਠੇ ਬਹਿ ਕੇ ਇੱਕ ਮੰਜੀ ਤੇ ਰੋਟੀ ਖਾਣ ਵਾਲੇ, ਹੁਣ ਤੇ ਮਕਾਨ ਨੇ, ਘਰ ਹੁੰਦੇ ਸੀ ਪਹਿਲੇ ਸਮੇਂ, ਪਿਓ ਵੀ ਹੋਣਾ ਕੋਲ, ਮਾਂ ਵੀ ਹੋਣੀ, ਭਰਾ ਭਰਜਾਈਆਂ ਇਕੱਠੇ ਬਹਿਣਾ, ਇਕੱਠੇ ਗੱਲਾਂ ਕਰਨੀਆਂ, ਸਾਰੇ ਟੱਬਰ ਨੇ ਇਕੱਠੇ ਹੋ ਕੇ ਬਹਿਣਾ। ਹੁਣ ਤੇ ਇਮਾਰਤਾਂ ਨੇ ਬਸ, ਹੁਣ ਘਰ ਨਹੀਂ ਰਹਿ ਗਏ। ਤੇ ਸੰਗਤ ਜੀ, ਸੰਤ ਬਾਬਾ ਅਤਰ ਸਿੰਘ ਜੀ ਵੇਲੇ, ਉਹਨਾਂ ਵੇਲਿਆਂ ਚ ਤੇ ਤੁਹਾਡੇ ਤੁਹਾਡੇ ਵੇਖਣ ਦੀਆਂ ਗੱਲਾਂ ਨੇ, ਬਜ਼ੁਰਗ ਦੱਸਦੇ ਨੇ ਵੀ ਕਈ ਕਈ ਦਿਨ ਬਰਾਤਾਂ ਰਹਿੰਦੀਆਂ ਹੁੰਦੀਆਂ। ਹੁਣ ਤੇ ਮਠਿਆਈ ਦਾ ਡੱਬਾ ਪਹਿਲਾਂ ਹੀ ਆ ਜਾਂਦਾ ਕਾਰਡ ਦੇ ਨਾਲ ਹੀ ਪਹਿਲਾਂ ਹੀ, ਉਸ ਤੋਂ ਬਾਅਦ ਫਿਰ ਪੈਲਸ ਵਿੱਚ ਹੀ ਜਾਓ ਤੁਸੀਂ, 10 ਮਿੰਟ 15 ਮਿੰਟ ਰੋਟੀ ਪਾਣੀ ਖਾਧਾ ਉੱਥੇ ਹੀ ਨਿਉਂਦਰਾ ਪਾਓ, ਉੱਥੇ ਹੀ ਨਿਬੜ ਜਾਂਦਾ ਕੰਮ, ਸਗਨ ਪਾਤ ਤਾਂ ਨਿਬੜ ਗਿਆ ਗਿਆ। ਹੁਣ ਉਹ ਗੱਲ ਨਹੀਂ ਰਹੀ, ਪਿਆਰ ਜਿਹੜਾ ਹੈ ਉਹ ਸਾਡਾ ਹੌਲੀ 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 ਘਟਦਾ ਜਾ ਰਿਹਾ। ਵਪਾਰ ਵਿੱਚ ਭਾਵੇਂ ਅੱਗੇ ਹੋ ਰਹੇ ਹਾਂ, ਤਰੱਕੀਆਂ ਕਰ ਰਹੇ, ਪ੍ਰੇਮ ਘਟ ਗਿਆ। ਤੇ ਸੰਗਤ ਜੀ, ਪਹਿਲੇ ਸਮਿਆਂ ਵਿੱਚ ਏਦਾਂ ਹੁੰਦਾ ਸੀ ਜਦੋਂ ਗੀਤ ਗਾਉਣੇ, ਸੰਤ ਬਾਬਾ ਅਤਰ ਸਿੰਘ ਜੀ ਨੇ ਕਹਿਣਾ ਬੀਬੀ ਓ ਇਹਨੂੰ ਏਦਾਂ ਨਾ ਆਖੋ, ਨਾਲੇ ਤੇ ਵਿਚਾਰਾ ਉਹ ਵੀ ਦੁਖੀ ਹੁੰਦਾ, ਅਗਲਾ ਵੀ ਕਿਸੇ ਅਮਲੀ ਦਾ ਨਾਂ ਲੈ ਦਿੰਦੀਆਂ, ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਅਮਲੀ ਦਾ, ਏਦਾਂ ਨਾ ਕਹੋ, ਜੇ ਕਹਿਣਾ ਹੀ ਹੈ ਤੈਨੂੰ ਏਦਾਂ ਕਹੋ, ਕੀ ਪਤਾ ਇਹਦੀ ਵੀ ਮੱਤ ਟਿਕਾਣੇ ਆ ਜਾਏ, ਗਾਉਣਾ ਹੀ ਹੈ ਤੇ ਏਦਾਂ ਗਾਓ। ਫਿਰ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਰਲ ਤਰੀਕਾ ਦੱਸਿਆ, ਏਦਾਂ ਪੜਿਆ ਕਰੋ,
ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਬਿਲਕੁਲ ਬਈ, ਹਰ ਵਿੱਚ ਹਰ ਵਿੱਚ
ਪੁਰਸ਼ਾਂ ਨੇ ਕਹਿਣਾ ਬੀਬੀ ਉਹ ਏਦਾਂ ਪੜੋ ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ ਤੂੰ ਪੁੱਤ ਹੈ ਲਾੜਿਆ ਵੇ ਗੋਬਿੰਦ ਸਿੰਘ ਸੋਢੀ ਦਾ। ਲਾੜੇ ਵੀ ਕਈ ਮੰਨ ਲੈਂਦੇ ਸੀ ਫਿਰ ਹਾਂ ਮੈਂ ਉਹਦਾ ਪੁੱਤ ਬਣਨਾ ਹੈ, ਇਹ ਸੱਚ ਸੀ। ਉਹਨਾਂ ਨੇ ਏਦਾਂ ਹਲ ਵਾਹੁਣ ਵਾਲੇ ਹਾਲੀਆਂ ਨੂੰ ਆਖਣਾ ਆ ਟੱਪੇ ਨਾ ਗਾਇਆ ਕਰੋ, ਏਦਾਂ ਪੜੋ ਨਾਲੇ ਰੱਬ ਦੀ ਸਿਫਤ ਹੋਵੇ, ਤੁਹਾਡਾ ਇਹ ਸਮਾਂ ਲੇਖੇ ਵਿੱਚ ਪਵੇ। ਅੱਜ ਕੱਲ ਕਿੱਥੇ ਟਰੈਕਟਰ ਦੇ ਉੱਤੇ ਟੇਪ ਇਨ ਉੱਚੀ ਆਵਾਜ਼ ਕਰਕੇ ਆਪਣੇ ਪਿੰਡ ਚੋਂ ਲੰਘਾਉਣਗੇ, ਤੇਰੀ ਭੈਣ ਨੂੰ ਵੀ ਉਹ ਆਵਾਜ਼ ਸੁਣਦੀ ਹੈ, ਤੇਰੀ ਮਾਂ ਵੀ ਉਹ ਆਵਾਜ਼ ਸੁਣਦੀ ਹੈ, ਤੁਹਾਡੀਆਂ ਧੀਆਂ ਵੀ ਸੁਣਦੀਆਂ। ਆਪਣੇ ਪਿੰਡ ਵਿੱਚ ਆਪਣੇ ਪਿੰਡ ਦੇ ਮੁੰਡੇ ਫੁੱਲ ਆਵਾਜ਼ ਕਰਕੇ ਲੰਘਣਗੇ, ਟਰੈਕਟਰਾਂ ਤੇ ਟੇਪਾਂ ਲੱਗੀਆਂ ਹੋਈਆਂ। ਕਿਹਨੂੰ ਸੁਣਾਉਂਦੇ ਹਾਂ ਅਸੀਂ? ਆਪਣੀਆਂ ਧੀਆਂ ਭੈਣਾਂ ਨੂੰ? ਉਹ ਸੁਣਾ ਕਿਹਨੂੰ ਰਹੇ? ਗੁਰਮੁਖੋ ਏਦਾਂ ਦੇ ਨਹੀਂ ਸੀ ਹੁੰਦੇ ਸਿੱਖ, ਸਿੱਖਾਂ ਦੀ ਤੇ ਪਛਾਣ ਸੀ। ਸਿੱਖ ਇੱਕ ਜੀਵਨ ਦਾ ਨਾਮ ਹੈ, ਰਹਿਤ ਦਾ ਨਾਮ ਸਿੱਖ ਹੈ। ਸਿੱਖ ਤੇ ਉੱਚਾ ਸੁੱਚਾ ਜੀਵਨ ਵਾਲਾ ਸੀ, ਜਿਵੇਂ ਫੌਜੀ ਨੇ ਨਾ ਰਾਖੇ, ਹਿੰਦੁਸਤਾਨ ਦੇ ਕਲਗੀਧਰ ਪਿਤਾ ਨੇ ਇਹ ਰਾਖੇ ਬਣਾਏ ਸੀ। ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਹੋਣਗੇ ਮੇਰੇ ਪੁੱਤ, ਰੱਖਿਆ ਕਰਿਆ ਕਰਨਗੇ। ਇਹਨਾਂ ਨੇ ਕਿਸੇ ਦੀ ਮਾੜੀ ਕਿਸੇ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਹੈ, ਇਹ ਕਿਸੇ ਨੂੰ ਵੇਖਣ ਵੀ ਨਹੀਂ ਦੇਣਗੇ। ਤੇ ਗੁਰੂ ਤੇਗ ਸਿੰਘ ਹੈ ਵੀ ਇੱਦਾਂ ਦੇ ਹੀ ਸੀ, ਬੜੇ ਚੜ੍ਹਦੀ ਕਲਾ ਵਾਲੇ ਜਵਾਨ ਹੁੰਦੇ ਸੀ, ਕਦੇ ਕਿਸੇ ਦਾ ਮਾੜਾ ਨਹੀਂ ਸੀ ਸੋਚਦੇ, ਕਦੇ ਕਿਸੇ ਬਾਰੇ ਮਾੜਾ ਸੋਚਦੇ ਨਹੀਂ ਸੀ, ਕਿਸੇ ਦਾ ਮਾੜਾ ਕਰਨਾ ਤੇ ਕੀ ਹੈ। ਬਾਬੇ ਦੀਪ ਸਿੰਘ ਨੂੰ ਆਖਿਆ, ਕਹਿੰਦੇ ਬਾਬਾ ਜੀ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਲਿਜਾਇਆ ਜਾ ਰਿਹਾ, ਬਾਬਾ ਜੀ ਤਿਆਰ ਹੋ ਪਏ? ਵਿੱਚ ਇੱਕ ਬੋਲਿਆ, ਕਹਿੰਦੇ ਜੀ ਉਹ ਤੇ ਹਿੰਦੂਆਂ ਦੀਆਂ ਨੇ। ਉਹ ਕਹਿੰਦੇ ਚੁੱਪ ਕਰ ਜਾ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਧੀਆਂ ਭੈਣਾਂ ਕਿਸੇ ਦੀਆਂ ਵੀ ਹੋਣ। ਭਾਵੇਂ ਨਿਹੰਗਾ ਸਿੰਘਾਂ ਤੋਂ ਟ੍ਰੇਨ ਵਾਲੇ ਕਿਰਾਇਆ ਨਹੀਂ ਸੀ ਲੈਂਦੇ ਹੁੰਦੇ ਕਿਸੇ ਸਮੇਂ, ਹੁਣ ਤੇ ਧੱਕਾ ਹੀ ਚੱਲਦਾ ਹੈ, ਪਰ ਕੋਈ ਸਮਾਂ ਹੁੰਦਾ ਸੀ। ਕਹਿੰਦੇ ਸੀ ਜੇ ਨਿਹੰਗ ਸਿੰਘ ਟ੍ਰੇਨ ਵਿੱਚ ਆ ਵੜਿਆ ਨਾ ਤੇ ਹੁਣ ਇੱਥੇ ਬੌਡੀ ਗਾਰਡ ਦੀ ਲੋੜ ਨਹੀਂ, ਇਹ ਸਿੰਘ ਚੜ੍ਹਦੀ ਕਲਾ ਵਾਲੇ ਨੇ, ਕਿਸੇ ਨਾਲ ਮਾੜੀ ਨਜ਼ਰ ਨਾਲ ਨਹੀਂ ਵੇਖਦੇ, ਹੁਣ ਫਿਕਰ ਕਰਨ ਦੀ ਲੋੜ ਨਹੀਂ, ਹੁਣ ਹਿਫਾਜ਼ਤ ਕਰਨਗੇ ਆਪੇ। ਇਹਨਾਂ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਸਤਸੰਗ ਜੀ ਉੱਥੇ ਉਹਨਾਂ ਦਾ ਦਬਦਬਾ ਹੁੰਦਾ ਸੀ। ਪਰ ਅੱਜ ਕੱਲ੍ਹ ਕੀ, ਅੱਜ ਕੱਲ੍ਹ ਕਿਸੇ ਦੀਆਂ ਧੀਆਂ ਭੈਣਾਂ ਸਾਡੇ ਤੇ ਕੀ ਮਾਣ ਕਰਨਗੀਆਂ? ਆਪਣੀਆਂ ਨੂੰ ਵੀ ਭਰੋਸਾ ਵੀ ਪਤਾ ਨਹੀਂ ਇਹਨਾਂ ਨੇ ਜੰਮਣ ਦੇਣਾ ਵੀ ਕਿ ਨਹੀਂ। ਸਭ ਤੋਂ ਵੱਧ ਕਹਿੰਦੇ ਭਰੂਣ ਹੱਤਿਆ ਪੰਜਾਬ ਵਿੱਚ ਹੋ ਰਹੀ, ਸਭ ਤੋਂ ਵੱਧ ਜੇ ਜੰਮਣ ਤੋਂ ਪਹਿਲਾਂ ਧੀਆਂ ਨੂੰ ਮਾਰਿਆ ਜਾਂਦਾ ਤੇ ਉਹ ਪੰਜਾਬ ਦੀ ਧਰਤੀ। ਆ ਹੁਣ ਪਾਤੜਾਂ ਤੁਹਾਡੇ ਆਪਣੇ ਨੇੜੇ ਹੀ ਆ, ਉੱਥੇ 100 ਬੱਚੀ ਕੱਢੀ ਸੀ ਜਿਨ੍ਹਾਂ ਨੂੰ ਜੰਮਣ ਤੋਂ ਮਾਰਨ ਪਹਿਲਾਂ ਹੀ ਮਾਰ ਦਿੱਤਾ ਸੀ ਖੂਹ ਚੋਂ। ਤੁਸੀਂ ਵੇਖਿਆ ਪੇਪਰਾਂ ਚ ਪੜ੍ਹਿਆ, ਤੁਸੀਂ ਟੀਵੀਆਂ ਚ ਵੇਖਿਆ ਸੁਣਿਆ, ਖੂਹ ਬਣਾਇਆ ਸੀ ਡਾਕਟਰ ਨੇ ਅੰਦਰ, ਤੇ ਸਾਧ ਸੰਗਤ ਤੋਂ ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਉਹਦੇ ਵਿੱਚ ਉਹਨੇ ਖੂਹ ਭਰਿਆ ਹੋਏ। 100 ਤੋਂ ਵੱਧ ਕੱਢੇ ਸੀ ਭਰੂਣ ਡਾਕਟਰਾਂ ਨੇ, 100 ਤੋਂ ਵੱਧ ਜਿਨ੍ਹਾਂ ਨੂੰ ਜੰਮਣ ਨਹੀਂ ਦਿੱਤਾ।
ਹੁਣ ਵੇਖੋ ਸੌ ਬੱਚੀ ਕਿਤੇ ਛੋਟੀ ਜੀ ਗੱਲ। ਜਦੋਂ ਬੱਚੇ ਨੂੰ ਪੇਟ ਵਿੱਚ ਮਾਰਿਆ ਜਾਂਦਾ ਕਹਿੰਦੇ ਬੱਚਾ ਤੜਫਦਾ ਹੈ, ਉਹਦੇ ਨੇੜੇ ਜਦੋਂ ਛੁਰਾ ਜਾਂਦਾ ਹੈ ਉਹਦੇ ਨੇੜੇ ਹਥਿਆਰ ਜਾਂਦਾ ਨਾ ਜਦੋਂ ਕੈਂਚੀਆਂ, ਤੇ ਬੱਚਾ ਹੱਥ ਹਿਲਾਉਂਦਾ ਮੈਨੂੰ ਨਾ ਮਾਰੋ। ਉਹ ਬੱਚੀ ਅੰਦਰ ਕਹਿੰਦੀ ਬੜੇ ਵੇਖੇ ਨੇ, ਕਹਿਣਗੇ ਧੀ ਹੈ, ਬਾਅਦ ਵਿੱਚ ਪਤਾ ਲੱਗਦਾ ਧੀ ਨਹੀਂ ਸੀ ਤੇ ਪੋਤੀ ਸੀ। ਬੜਿਆਂ ਨਾਲ ਏਦਾਂ ਵੀ ਹੋ ਜਾਂਦਾ, ਕਈਆਂ ਨਾਲ ਤਿੰਨ ਤਿੰਨ ਚਾਰ ਚਾਰ ਲੜਕੀਆਂ ਮਾਰ ਦਿੱਤੀਆਂ, ਜਦੋਂ ਉਦੋਂ ਪਤਾ ਲੱਗਦਾ ਵੀ ਉਹ ਡਾਕਟਰਾਂ ਨੇ ਕਿਹਾ ਸੀ ਲੜਕੀ ਹੈ ਪਰ ਹੈ ਲੜਕਾ ਸੀ। ਪਰ ਗੱਲ ਲੜਕੇ ਲੜਕੀ ਦੀ ਨਹੀਂ, ਜਿਹੜਾ ਬੱਚਾ ਜੰਮੇਗਾ ਆਪਣੇ ਕਰਮ ਨਾਲ ਲੈ ਕੇ ਆਏਗਾ। ਕੀ ਪਤਾ ਭਾਗਾਂ ਵਾਲੀ ਲੜਕੀ ਕਿੱਦਾਂ ਦੀ ਆਉਣੀ ਹੈ, ਤੁਹਾਡੇ ਕਿੰਨੇ ਕੁ ਭਾਗ ਜਗਾ ਦੇਣਗੇ। ਤੇਰੀ 10 ਲੱਖ ਦਾ ਕੀਲਾ ਜ਼ਮੀਨ 20 ਦੀ ਹੋ ਜਾਏ, ਕਿਹੜਾ ਤੇਰਾ ਮੁਕੱਦਮਾ ਪੁਰਾਣੇ ਸਮਿਆਂ ਦੇ ਫਸੇ ਪੈਸੇ ਨਿਕਲ ਆਉਣ ਕਿਸੇ ਪਾਸਿਓਂ। ਉਹ ਨਾਲ ਕੱਲੀ ਨਹੀਂ ਆਉਣੀ, ਕਰਮ ਨਾਲ ਲੈ ਕੇ ਆਏਗੀ ਆਪਣੇ। ਹਰ ਇੱਕ ਬੱਚੇ ਦੇ ਕਰਮ ਉਹ ਵਾਹਿਗੁਰੂ ਵਧਾਤੇ ਨੇ, ਲਿਖ ਕੇ ਭੇਜਣਾ ਸਾਰਾ ਕੁਛ। ਤੇ ਨਹੀਂ ਸੋਚਣਾ ਚਾਹੀਦਾ ਧੀਆਂ, ਆ ਜਿੰਨੀਆਂ ਮਾਵਾਂ ਬੈਠੀਆਂ ਨੇ ਕਦੇ ਧੀਆਂ ਬਣ ਕੇ ਜੰਮੀਆਂ, ਤੇ ਜੇ ਉਸ ਵੇਲੇ ਅੱਜ ਸਭ ਤੋਂ ਵੱਧ ਬੰਦਿਆਂ ਨਾਲੋਂ ਜ਼ਿਆਦਾ ਔਰਤ ਵੈਰੀ ਹੈ। ਸੱਸ ਕਹਿੰਦੀ ਆ ਹਮੇਸ਼ਾ ਪੁੱਤ ਪੋਤਾ ਹੋਵੇ, ਪੋਤੀ ਨਹੀਂ ਹੋਣੀ ਚਾਹੀਦੀ। ਤੇ ਉਸ ਸੱਸ ਨੂੰ ਪੁੱਛੋ ਤੂੰ ਵੀ ਤੇ ਧੀ ਬਣ ਕੇ ਹੀ ਆਈ ਸੀ ਕਿਸੇ ਦਿਨ, ਜੇ ਤੈਨੂੰ ਹੀ ਤੇਰਾ ਪਿਓ ਨਾ ਜੰਮਣ ਦਿੰਦਾ। ਇਸ ਕਰਕੇ ਪਾਪ ਤੋਂ ਬਚੋ। ਅਸੀਂ ਇਤਿਹਾਸ ਵਿੱਚ ਕਹਿੰਦੇ ਹਾਂ ਅਖੇ ਜੀ ਉੱਪਰ ਸੁੱਟਦੇ ਸਨ ਬੱਚਾ, ਥੱਲੇ ਵਰਛਾ ਕਰ ਲੈਂਦੇ ਸਨ। ਉੱਪਰ ਬੱਚਾ ਸੁੱਟਦੇ ਸੀ, ਥੱਲੇ ਵਰਛਾ ਕਰ ਲੈਂਦੇ ਸੀ, ਬੱਚਾ ਵਰਛੇ ਵਿੱਚ ਪਰੋ ਦਿੰਦੇ ਸਨ। ਫਿਰ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਨਿੱਕੇ ਨਿੱਕੇ ਬੱਚਿਆਂ ਨੂੰ, ਸਾਲ ਸਾਲ ਦੇ ਬੱਚਿਆਂ ਨੂੰ, ਜਲਾਦ ਸਿੱਖਾਂ ਦੇ ਬੱਚਿਆਂ ਨੂੰ ਪੱਥਰ ਨਾਲ ਪਟਕਾ ਪਟਕਾ ਕੇ ਮਾਰਦੇ ਸਨ। ਤੇ ਆਪਾਂ ਕਹਿੰਦੇ ਹਾਂ ਬੇਰਹਿਮ ਸਨ, ਉਹਨਾਂ ਨੂੰ ਜਲਾਦਾਂ ਨੂੰ ਤਰਸ ਨਹੀਂ ਸੀ ਆਉਂਦਾ। ਪਰ ਮੈਂ ਹਮੇਸ਼ਾ ਇਹ ਗੱਲ ਸਟੇਜ ਤੇ ਆਖੀ ਹੈ, ਇਹ ਜਿਹੜੇ ਡਾਕਟਰ ਏਦਾਂ ਦੇ ਕੰਮ ਕਰਨ ਵਾਲੇ ਨੇ ਇਹ ਬਸ ਕੱਪੜੇ ਬਦਲ ਕੇ ਪੜ੍ਹ ਲਿਖ ਕੇ ਆ ਗਏ ਨੇ, ਹੈ ਇਹ ਉਹੀ ਜਲਾਦ ਨੇ, ਦੁਬਾਰਾ ਜੰਮੇ ਨੇ, ਦੁਬਾਰਾ ਪੈਦਾ ਹੋਏ ਨੇ ਇਹੋ ਜਿਹੇ ਡਾਕਟਰ ਜਿਹੜੇ ਏਦਾਂ ਦੇ ਕੰਮ ਕਰਦੇ। ਇਹਦੇ ਤੋਂ ਬਚਣ ਦੀ ਲੋੜ ਹੈ ਗੁਰੂ, ਇਹ ਬਹੁਤ ਵੱਡਾ ਪਾਪ ਹੈ। ਜਿਹਦੇ ਤੋਂ ਇਹ ਪਾਪ ਹੋਇਆ ਹੈ ਉਹ ਨੱਕ ਰਗੜੇ ਗੁਰੂ ਗ੍ਰੰਥ ਸਾਹਿਬ ਅੱਗੇ, ਪੰਜ ਪਿਆਰਿਆਂ ਅੱਗੇ ਆਵੇ, ਮਾਫੀਆਂ ਮੰਗੇ, ਹੋ ਸਕਦਾ ਬਖਸ਼ੇ ਜਾ ਸਕੇ। ਨਹੀਂ ਤੇ ਇਹ ਪਾਪ ਬਖਸ਼ਣ ਵਾਲਾ ਨਹੀਂ ਹੈ। ਤੂੰ ਦੋ ਧੀਆਂ ਮਾਰ ਕੇ ਪੁੱਤ ਮੰਗਦਾ ਹੈ, ਉਹ ਪੁੱਤ ਤੇਰਾ ਕਦੇ ਲਾਇਕ ਨਹੀਂ ਨਿਕਲੇ। ਇਸ ਕਰਕੇ ਇਸ ਨਾਮ ਰਾਤ ਬਿਮਾਰੀ ਤੋਂ ਬਚੋ। ਹੁਣ ਤੇ 70% ਰਹਿ ਗਈਆਂ ਨੇ ਬੱਚੀਆਂ, 100 ਮੁੰਡਿਆਂ ਮਗਰ 70 ਕੁੜੀਆਂ ਰਹਿ ਗਈਆਂ ਨੇ ਹੁਣ। ਤੇ ਜੇ ਹੁਣ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ, ਪਹਿਲੇ ਸਮਿਆਂ ਵਿੱਚ ਕਹਿੰਦੇ ਜੁੱਤੀ ਘਸ ਜਾਂਦੀ ਸੀ ਗੇੜੇ ਮਾਰ ਮਾਰ ਕੇ, 7 ਮੁੰਡਿਆਂ ਚੋਂ ਇੱਕ ਅੱਧਾ ਹੀ ਵਿਆਹਿਆ ਹੋਇਆ ਹੁੰਦਾ ਸੀ, ਪਿਓ ਗੇੜੇ ਮਾਰੀ ਜਾਂਦਾ ਸੀ ਮੇਰੇ ਮੁੰਡੇ ਦਾ ਰਿਸ਼ਤਾ ਹੋ ਜਾਏ। ਪਰ ਆਏਗਾ ਸਮਾਂ ਇੱਦਾਂ ਦਾ, ਹੁਣ ਦਾਜ ਦੇ ਲੋਭੀ ਮੁੰਡਿਆਂ ਵਾਲੇ ਦਾਜ ਮੰਗਦੇ ਨੇ, ਫਿਰ ਕੁੜੀਆਂ ਵਾਲਿਆਂ ਨੇ ਮੰਗਿਆ ਕਰਨਾ ਵੀ ਦਿਓ 1,00,000 ਫਿਰ ਆਪਣੀ ਧੀ ਦਾ ਰਿਸ਼ਤਾ ਕਰਾਂਗੇ। ਇਹ ਸਮਾਂ ਆਏਗਾ ਜੇ ਅਸੀਂ ਨਾ ਸੰਭਲੇ। ਜੇ ਅੱਜ ਧੀਆਂ ਮਾਰਨੇ ਆ ਪੋਤੇ ਨਹੀਂ ਵਿਆਹੇ ਜਾਣੇ, ਰਹਿ ਜਾਣਗੇ ਇੱਦਾਂ ਹੀ। ਇਸ ਗੱਲ ਤੋਂ ਜ਼ਰੂਰ ਬਚਣ ਦੀ ਲੋੜ ਹੈ। ਇਹ ਬਹੁਤ ਨਾਮ ਰਾਤ ਬਿਮਾਰੀ ਸਾਡੇ ਸਮਾਜ ਨੂੰ ਲੱਗੀ ਹੈ। ਇੱਕ ਗੱਲ ਕਮਾਲ ਦੀ ਹੈ, ਡਾਕਟਰ ਵੀ ਹੈਰਾਨ ਹੁੰਦੇ ਨੇ, ਕਹਿੰਦੇ ਬਾਜਾਂ ਵਾਲਿਆ ਤੇਰੀ ਕਿੱਡੀ ਵੱਡੀ ਸੋਚ ਸੀ, ਸਾਨੂੰ ਹੁਣ ਪਤਾ ਲੱਗਾ ਹੈ। ਕਲਗੀਧਰ ਕਹਿ ਕੇ ਗਏ ਨੇ ਧੀ ਮਾਰਨੀ ਤੇ ਸਿੱਖਾ ਇੱਕ ਪਾਸੇ, ਕੁੜੀ ਮਾਰਨ ਨਾਲ ਵਰਤੀ ਵੀ ਨਾ। ਇਹ ਪੰਜ ਪਿਆਰੇ ਕਹਿੰਦੇ ਨੇ ਅੰਮ੍ਰਿਤ ਛਕਾਉਣ ਵੇਲੇ, ਪੰਜ ਪਿਆਰਿਆਂ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਲਿਖੀ ਹੈ ਵੀ ਸਿੱਖ ਨੇ ਇਹ ਪਾਪ ਤੇ ਕੀ ਕਰਨਾ ਹੈ। ਸਿੱਖ ਧੀ ਮਾਰਨ ਨਾਲ ਕੁੜੀ ਮਾਰਨ ਨਾਲ ਕਦੇ ਵਰਤੇਗਾ ਵੀ ਨਾ। ਤੇ ਅਸੀਂ ਤੇ ਲੋਕਾਂ ਨੂੰ ਰੋਕਣਾ ਸੀ, ਹਟਾਉਣਾ ਸੀ, ਪਰ ਜਦੋਂ ਵੀ ਅੰਕੜੇ ਆਉਂਦੇ ਨੇ ਪੰਜਾਬ ਨਸ਼ਿਆਂ 'ਚ ਵੀ ਸਭ ਤੋਂ ਅੱਗੇ, ਪੰਜਾਬ ਨਸ਼ਿਆਂ 'ਚ ਵੀ ਸਭ ਤੋਂ ਅੱਗੇ ਤੇ ਪੰਜਾਬ ਧੀਆਂ ਮਾਰਨ ਵਿੱਚ ਵੀ ਸਭ ਤੋਂ ਅੱਗੇ, ਏਡਜ ਵਿੱਚ ਵੀ ਪੰਜਾਬ ਸਭ ਤੋਂ ਅੱਗੇ। ਇਹ ਸਾਡਾ ਇਹ ਲਾਹਨਤਾਂ ਸਾਡੇ ਤੇ ਪਈਆਂ ਨੇ, ਪਰ ਕਲਗੀਧਰ ਪਿਤਾ ਨੇ 300 ਸਾਲ ਪਹਿਲਾਂ ਸਾਨੂੰ ਸਾਰਾ ਕੁਝ ਕਹਿ ਦਿੱਤਾ ਸੀ ਵੀ ਬਚੋ ਇਹਨਾਂ ਗੱਲਾਂ ਤੋਂ, ਪਰ ਨਾਰੀ ਦਾ ਸੰਗ ਨਹੀਂ ਕਰਨਾ। ਇਹ ਕਲਗੀਧਰ ਪਿਤਾ ਕਹਿ ਕੇ ਗਏ ਨੇ, ਸਾਡੀ ਰਹਿਤ ਮਰਿਆਦਾ 'ਚ ਲਿਖਿਆ, ਭਰੂਣ ਹੱਤਿਆ ਨਹੀਂ ਕਰਨੀ, ਕੁੜੀ ਮਾਰਨ ਨਾਲ ਵਰਤਣਾ ਨਹੀਂ, ਕੁੜੀ ਮਾਰਨ ਨਾਲ ਨੜੀ ਮਾਰਨ ਨਾਲ ਨਹੀਂ ਵਰਤਣਾ। ਨੜੀ ਮਾਰ ਕਹਿੰਦੇ ਨੇ ਤੰਬਾਕੂ ਖਾਣ ਵਾਲੇ ਨੂੰ, ਤੰਬਾਕੂ ਖਾਣ ਵਾਲਾ ਬੰਦੇ ਨੂੰ ਨੜੀ ਮਾਰ ਦੱਸਿਆ ਸਾਡੀ ਰਹਿਤ ਮਰਿਆਦਾ 'ਚ। ਤੂੰ ਤੇ ਜਰਦਾ ਤੰਬਾਕੂ ਕੀ ਖਾਣਾ ਹੈ, ਉਹ ਤੂੰ ਤੰਬਾਕੂ ਖਾਣ ਵਾਲੇ ਨਾਲ ਵਰਤੀ ਵੀ ਨਾ। ਇੱਥੋਂ ਤੱਕ ਵੀ ਟਕਸਾਲ ਦੀ ਰਹਿਤ 'ਚ ਹੈ ਵੀ ਜੇ ਤੈਨੂੰ ਕਿਤੇ मिल पवे जरदा खान वाला तेरे हाथ नाल हाथ मिला दे ना सारे कपड़े घर ला के केसी स्नान करके दोबारा नवे बस्त्र पाई इना माड़ा है तंबाकू इनू जगत झूठ दस दें यह जगत झूठ है। गुरु तेग बहादुर साहब सच्चे पातशाह गए अड़ीसर साहब गुरुद्वारा बनया हंडियाए कोल है बरनाले तो जदों मौड़ा वल जाने ना गुरमुखो ध्यान दिओ उत्थे रस्ते विच पैंदा हंडियाया ते हंडियाए दे नेड़े इक गुरुद्वारा अड़ीसर उहदा नां अड़ीसर इस करके रखिया सी उत्थे गुरु तेग बहादुर जी दे घोड़े ने अड़ी कीती सी घोड़ा अगे तुरे ही ना सच्चे पातशाह ने सिखो पुछ वेख के आओ भी गल की है घोड़ा अगे क्यों नहीं तुरदा झिड़किया भी है मारिया भी है घोड़ा तुरदा ही नहीं। सिख गए जाके पता कीता कहिंदे जी अगे तंबाकू दा खेत है मर्द कहिंदे ने इहनू भी पता लग गया मैं तंबाकू दे खेत विच दी लंघ गया ना मेरी कीती सेवा व्यर्थ हो जाएगी। सतगुरु गुरु तेग बहादुर साहब दा घोड़ा तंबाकू वाले खेत चो नहीं लंघिया जिन्हां ढिड्डां च खेतां दे खेत चले गए ने उहनां दा की बनेगा उहनां दे रमाले प्रवान हुंदे होणगे उहनां दीआं देगां प्रवान हुंदीआं होणगीआं ਉਹਨਾਂ ਦੇ ਖੰਡ ਪਾਠ ਪ੍ਰਵਾਨ ਕਰਨਗੇ ਸੱਚੇ ਪਾਤਸ਼ਾਹ। ਗੁਰਮੁਖੋ ਅੜੀਸਰ ਗੁਰਦੁਆਰਾ ਬਣਿਆ ਕਿਉਂਕਿ ਘੋੜੇ ਨੇ ਉੱਥੇ ਅੜੀ ਕੀਤੀ ਅੱਜ ਵੀ ਸਾਡਾ ਇਤਿਹਾਸ ਗਵਾਹ ਹੈ। ਸੋ ਜਗਤ ਝੂਠ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਗੁਰਮੁਖੋ ਧੰਨ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਦੱਸ ਕੇ ਗਏ ਨੇ ਆਓ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲੀਏ ਇਹਨਾਂ ਨਾਮ ਰਾਤ ਬਿਮਾਰੀਆਂ ਤੋਂ ਬਚੀਏ। ਸਿੱਖ ਬੜੇ ਚੜ੍ਹਦੀ ਕਲਾ ਵਾਲੇ ਹੁੰਦੇ ਸੀ सारी सारी रात बह के भजन करते सारी सारी रात बह के कीर्तन करते होंगे सी। हुण गुरुद्वारे साडे जरूर वड्डे वड्डे बने ने पर पए सुन्ने ने उत्थे आउण वाला सवेरे कोई नहीं। गुरुद्वारे ते बाबा जी 50 लाख लाया मैनू कई कहणगे साडे पिंड च गुरुद्वारा जी उत्थे 50 लाख लाया जे अगों उहनां नूं पुछीए भी 50 लाख लाउण वाले उह 50 बंदे भी आउंदे ने सवेरे कहणगे नहीं जी 50 ते नहीं 100 को आ जांदे ने संगरांद वाले दिन ਤੇ ਮੈਂ ਹਮੇਸ਼ਾ ਅਰਜ ਕਰਦਾ ਹੁੰਦਾ ਉਹ ਵੀ ਤਾਂ ਆਉਂਦੇ ਨੇ ਵੀ ਉਹਨਾਂ ਨੇ ਰਾਤ 5 ਰੁਪਈਏ ਦੇਗ ਵਾਸਤੇ ਦਿੱਤੇ ਹੁੰਦੇ ਨੇ ਕਹਿੰਦੇ ਨੇ ਖਾ ਤੇ ਆਈਏ ਜਿਹੜਾ ਦਿੱਤਾ 5 ਰੁਪਈਆਂ ਦੀ ਦੇਗ ਤੇ ਖਾਓ ਉਹਨਾਂ ਹਿੱਸਾ ਤੇ ਖਾਓ ਆਪਣਾ ਉਹ ਤੇ ਅਸੀਂ ਤਾਂ ਹੀ ਜਾਂਦੇ ਹਾਂ ਹੋਰ ਸ਼ਰਧਾ ਵਾਲੀ ਗੱਲ ਨਹੀਂ। ਤੇ ਆ ਜਿਹੜੇ ਪਖੰਡੀ ਲੋਕ ਜਿਨ੍ਹਾਂ ਨੇ ਸਿੱਖ ਧਰਮ ਨੂੰ ਸੰਨ ਲਾਈ ਹੈ ਇਹ ਲਾਈ ਹੋਈ ਇਸੇ ਕਰਕੇ ਹੈ ਇਹਨਾਂ ਨੂੰ ਸਭ ਪਤਾ ਹੈ ਵੀ ਸਿੱਖ ਗੁਰਦੁਆਰੇ ਬਣਾ ਕੇ ਛੱਡ ਦਿੰਦੇ ਨੇ ਗੁਰਦੁਆਰਿਆਂ ਨਾਲ ਜੁੜਦੇ ਕੋਈ ਨਹੀਂ ਇਹ ਬਾਣੀ ਨਾਲ ਜੁੜਦੇ ਨਹੀਂ। ਗੁਰਮੁਖੋ ਮੈਂ ਪਿਛਲੇ ਸਾਲ ਵੀ ਅਰਜ ਤੁਹਾਡੇ ਚਰਨਾਂ 'ਚ ਕਰਕੇ ਗਿਆ ਸਾਂ ਕਿ ਚੋਰ ਚੋਰੀ ਉਦੋਂ ਕਰਦਾ ਹੈ ਜਦੋਂ ਘਰ ਵਾਲੇ ਸੁੱਤੇ ਪਏ ਹੋਣ ਜਦੋਂ ਘਰ ਵਾਲੇ ਜਾਗਦੇ ਹੋਣਗੇ ਫਿਰ ਚੋਰ ਦੀ ਕੀ ਹਿੰਮਤ ਹੈ। ਇਹੋ ਜਿਹੜੇ ਚੋਰ ਸਾਡੇ ਸਿੱਖ ਧਰਮ ਨੂੰ ਸੰਨ ਲਾਉਂਦੇ ਨੇ ਕਦੇ ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਬਣਦੇ ਨੇ ਕਦੇ ਅੰਮ੍ਰਿਤ ਦੀ ਬੇਅਦਬੀ ਕਰਦੇ ਨੇ ਕਦੇ ਗੁਰਮੁਖੋ ਸਾਡੇ ਇਤਿਹਾਸ ਪ੍ਰਤੀ ਬੁਰਾ ਭਲਾ ਬੋਲਦੇ ਨੇ ਇਹ ਤਾਂ ਹੀ ਬੋਲਦੇ ਨੇ ਉਹਨਾਂ ਨੂੰ ਪਤਾ ਹੈ ਵੀ ਸਿੱਖ ਗੁਰਦੁਆਰੇ ਹੁਣ ਮੱਥਾ ਟੇਕਣ ਨਹੀਂ ਜਾਂਦੇ ਸਿੱਖ ਸਿੱਖੀ ਨੂੰ ਛੱਡਦੇ ਜਾ ਰਹੇ ਨੇ। ਸਿੱਖ ਨੌਜਵਾਨ ਗੁਰੂ ਗੋਬਿੰਦ ਸਿੰਘ ਦੇ ਪਹਿਰੇਦਾਰ ਨਹੀਂ ਹੁਣ ਸਿੱਖੀ ਦੇ ਪਹਿਰੇਦਾਰ ਨਹੀਂ ਹੋਣੇ ਇਹਨਾਂ ਤੋਂ ਤੇ ਆਪਣੇ ਪਟਈ ਮਸਾਂ ਸਮਝਦੇ ਨੇ ਇਹਨਾਂ ਦੇ ਕੰਨਾਂ ਦੀਆਂ ਮੁਰਕੀ ਮਸਾਂ ਸੈੱਟ ਹੁੰਦੀਆਂ ਨੇ ਕਿੱਥੇ ਨੇ ਸਿੱਖੀ ਬਾਰੇ ਸੋਚਣ ਵਾਲੇ ਹੁਣ ਪਤਾ ਇਹਨਾਂ ਲੋਕਾਂ ਨੂੰ ਵੀ ਸਿੱਖ ਨੌਜਵਾਨ ਹੁਣ ਓਦਾਂ ਦੇ ਨਹੀਂ ਰਹੇ ਇਹ ਤਾਂ ਹੀ ਸਾਡੇ ਸਤਿਗੁਰੂ ਦੀ ਬੇਅਦਬੀ ਕਰਦੇ ਤੇ ਸਾਡਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਆਪਣੇ ਪਰਿਵਾਰ ਪਾਲਣੇ ਨੇ ਬੱਚੇ ਪਾਲਣੇ ਨੇ ਉੱਥੇ ਸਿੱਖੀ ਦੇ ਪਹਿਰੇਦਾਰ ਵੀ ਬਣੀਏ ਨਹੀਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਵਲਖਣ ਇਤਿਹਾਸ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਵਿਗਾੜ ਦੇਣਾ। ਇਦਾਂ ਦੇ ਇੱਕ ਚੋਰ ਪਈ ਕਦੇ ਨਿਰੰਕਾਰੀਏ ਆ ਗਏ ਕਦੇ ਪਨਿਹਾਰੇ ਵਾਲੇ ਆ ਗਏ ਕਦੇ ਸਰਸੇ ਵਾਲੇ ਆ ਗਏ ਇਹ ਕਿੰਨਿਆਂ ਕਿਤੇ ਪਿੱਛੇ ਰੌਲਾ ਪਾਉਂਦੇ ਰਹਾਂਗੇ ਅੱਗੇ ਨੌਜਵਾਨੀ ਸਾਡੀ ਬੜੀ ਬਰਬਾਦ ਹੋ ਗਈ। ਬੜੇ ਨੌਜਵਾਨ ਅਸੀਂ ਸ਼ਹੀਦ ਕਰਵਾਏ ਨੇ ਸਿੱਖਾਂ ਦੇ ਬੜੇ ਪੁੱਤ ਮਰੇ ਨੇ ਬੜੇ ਪੁੱਤ ਸ਼ਹੀਦ ਹੋਏ ਨੇ ਤੇ ਕਿੰਨੇ ਕੁ ਪੁੱਤ ਆਪਣੇ ਮਰਵਾਉਂਦੇ ਰਹਾਂਗੇ ਕਿੰਨਿਆਂ ਕੁ ਦੀਆਂ ਅਰਥੀਆਂ ਮੋਢਿਆਂ ਤੇ ਢੋਂਦੇ ਰਹਾਂਗੇ। ਹੁਣ ਸਾਨੂੰ ਜਾਗਣਾ ਚਾਹੀਦਾ ਅਸੀਂ ਗੁਰਦੁਆਰੇ ਬਣਾਏ ਨੇ ਗੁਰਦੁਆਰਿਆਂ 'ਚ ਸਵੇਰੇ ਮੱਥਾ ਵੀ ਟੇਕਣਾ ਚਾਹੀਦਾ ਸਾਨੂੰ। ਤਾਸ਼ ਖੇਡਣ ਵਾਲੇ 50 ਹਰ ਪਿੰਡ 'ਚ ਮਿਲ ਜਾਣਗੇ ਸਵੇਰੇ ਗੁਰਦੁਆਰੇ ਮੱਥਾ ਟੇਕਣ ਵਾਲੇ 50 ਨਹੀਂ ਹੁੰਦੇ ਫਿਰ ਕਹਿਣਗੇ ਬਾਬਾ ਜੀ ਭਲਾ ਨਹੀਂ ਹੁੰਦਾ ਬਾਬਾ ਜੀ ਸ਼ਾਂਤੀ ਨਹੀਂ ਮਿਲਦੀ ਮਾਇਆ ਆਉਂਦੀ ਬੜੀ ਜਾਂਦੀ ਪਤਾ ਨਹੀਂ ਕਿੱਧਰ ਨੂੰ ਰੱਬ ਸੁੱਖ ਨਹੀਂ ਦਿੰਦਾ ਦਏਗਾ ਕਿੱਥੋਂ। ਤੁਸੀਂ ਸਵੇਰੇ ਗੁਰਦੁਆਰੇ ਮੱਥਾ ਟੇਕਿਆ ਜਾ ਕੇ ਬਹੁਤ ਬਹੁਤ ਥੋੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਗੁਰਸਿੱਖ ਨੇ ਜਿਹੜੇ ਕਹਿੰਦੇ ਨੇ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਬਾਕੀ ਦੇ ਕੰਮ ਬਾਅਦ ਚ ਕਰਨੇ ਨੇ। ਕੰਧ ਨਾਲ ਕੰਧ ਹੁੰਦੀ ਹੈ ਗੁਰਦੁਆਰੇ ਦੇ ਕੰਧ ਨਾਲ ਕੰਧ, ਪਰ ਸਵੇਰੇ ਮੱਥਾ ਟੇਕਣ ਦਾ ਟਾਈਮ ਨਹੀਂ ਸਾਡੇ ਕੋਲ, ਭਾਲਨੇ ਆ ਸੁੱਖ ਕਿੱਥੋਂ ਮਿਲੇ। ਇਸ ਕਰਕੇ ਮੇਰੀ ਬੇਨਤੀ ਹੈ ਜਿੰਨੀ ਸੰਗਤ ਸਤਿਗੁਰੂ ਦੇ ਚਰਨਾਂ 'ਚ ਪਹੁੰਚੇ ਹੋ, ਹੋਰ ਨਹੀਂ ਕੁਛ ਕਰਨ ਜੋਗੇ ਤੇ ਘੱਟ ਤੋਂ ਘੱਟ 15 ਮਿੰਟ ਆਪਣੇ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਵਾਸਤੇ ਜ਼ਰੂਰ ਕੱਢੋ, ਸ਼ੁਰੂ ਕਰੋ, ਫਿਰ ਵੇਖਣਾ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ।